ਸਤਨਾਮ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ ਪਹਿਲਾ ਹਉ ਵਿੱਚ ਆਇਆ ਹਉ ਵਿੱਚ ਗਿਆ ਹਉ ਵਿੱਚ ਜਮਿਆ ਹਉ ਵਿੱਚ ਮੂਆ ਹਉ ਵਿੱਚ ਦਿੱਤਾ ਹਉ ਵਿੱਚ ਲਿਆ ਹਉ ਵਿੱਚ ਖੱਟਿਆ ਹਉ ਵਿੱਚ ਗਿਆ ਹਉ ਵਿੱਚ ਸਚਿਆਰ ਕੁੜਿਆਰ ਹਉ ਵਿੱਚ ਪਾਪ ਪੁੰਨ ਵਿਚਾਰ ਹਉ ਵਿੱਚ ਨਰਕ ਸੁਰਗ ਅਵਤਾਰ ਹਉ ਵਿੱਚ ਹੱਸੈ ਹਉ ਵਿੱਚ ਰੋਵੈ ਹਉ ਵਿੱਚ ਭਰੀਐ ਹਉ ਵਿੱਚ ਧੋਵੈ ਹਉ ਵਿੱਚ ਜਾਤੀ ਜਿਨਸੀ ਖੋਵੈ ਹਉ ਵਿੱਚ ਮੂਰਖ ਹਉ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹਉ ਵਿੱਚ ਮਾਇਆ ਹਉ ਵਿੱਚ ਛਾਇਆ ਹਉ ਮੈਂ ਕਰ ਕਰ ਜੰਤ ਉਪਾਇਆ ਹਉ ਮੈਂ ਬੂਝੈ ਤਾਂ ਦਰ ਸੂਝੈ ਗਿਆਨ ਵਿਹੂਣਾ ਕਥ ਕਥ ਲੂਝੈ ਨਾਨਕ ਹੁਕਮੀ ਲਿਖਿਐ ਲੇਖ ਜੇ ਹਾ ਵੇਖੈ ਤੇ ਹਾ ਵੇਖ ਨਾਨਕ ਹੁਕਮੀ ਲਿਖਿਐ ਲੇਖ ਜੇ ਹਾ ਵੇਖੈ ਤੇ ਹਾ ਵੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਲੋਕ ਪਰਲੋਕ ਦੇ ਰੱਖਿਅਕ ਸਰਬ ਕਲਾ ਸਮਰੱਥ ਸਰਬ ਕਲਾ ਭਰਪੂਰ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਕਮਲਾਂ ਵਿੱਚ ਆਪ ਜੀ ਨੇ ਹਾਜ਼ਰੀ ਲਵਾ ਕੇ ਵਾਹਿਗੁਰੂ ਵੱਲੋਂ ਮਿਲੇ ਇਸ ਮਨੁੱਖਾ ਸਰੀਰ ਨੂੰ ਸਫਲ ਕੀਤਾ ਹੈ। ਅੱਜ ਦਾ ਸ਼ਲੋਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਲਾਭ ਵਾਸਤੇ ਫਾਇਦੇ ਵਾਸਤੇ ਉਚਾਰਨ ਕੀਤਾ ਹੈ, ਕਿਉਂਕਿ ਮਨੁੱਖ ਦਾ ਜੀਵਨ ਕੀਮਤੀ ਬਹੁਤ ਹੈ ਤੇ ਜਿੰਨੀ ਕੋਈ ਚੀਜ਼ ਜ਼ਿਆਦਾ ਕੀਮਤੀ ਹੋਵੇ ਉਹਨਾਂ ਉਸ ਨੂੰ ਬੰਧਨ ਵੀ ਜ਼ਿਆਦਾ ਪੈਂਦੇ। ਜਿੰਨਾ ਕੋਈ ਹੀਰਾ ਜ਼ਿਆਦਾ ਕੀਮਤੀ ਹੈ ਉਤਨਾ ਉਹਦੀ ਸੁਰੱਖਿਆ ਜ਼ਿਆਦਾ ਕਰਨੀ ਪੈਂਦੀ ਹੈ, ਉਨੀ ਉਹਦੀ ਸੁਕਾਉਤੀ ਜ਼ਿਆਦਾ ਕਰਨੀ ਪੈਂਦੀ ਹੈ। ਮਿੱਟੀ ਦੀ ਰਖਵਾਲੀ ਕੋਈ ਲੋੜ ਨਹੀਂ ਕਰਨ ਦੀ, ਮਿੱਟੀ ਤਾਂ ਇੱਕ ਤਰ੍ਹਾਂ ਦੇ ਨਾਲ ਪਈ ਰਹਿੰਦੀ ਹੈ, ਉਸ ਨੂੰ ਕੋਈ ਖਤਰਾ ਨਹੀਂ ਹੈ। ਪਰ ਮਨੁੱਖੀ ਸਰੀਰ ਦੇ ਅੰਦਰ ਇੱਕ ਬੜਾ ਕੀਮਤੀ ਹੀਰਾ ਵਾਹਿਗੁਰੂ ਨੇ ਪਾ ਕੇ ਸਾਨੂੰ ਇਸ ਜਗਤ ਵਿੱਚ ਭੇਜਿਆ ਹੈ। ਉਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਕਿ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇ ਹੀ ਮੈਂ ਇਸ ਕਾ ਵਿਸ਼ਰਾਮ। ਜਿੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਮਨੁੱਖਾ ਸਰੀਰ ਦੀ ਕਚਿਆਈ ਤੇ ਵਿਕਾਰਾਂ ਵੱਲ ਇਸ਼ਾਰਾ ਵਾਰ ਵਾਰ ਕੀਤਾ, ਉਹਦੇ ਨਾਲ ਇਹ ਵੀ ਕਿਹਾ ਕਿ ਜੇ ਤੂੰ ਆਪਣੀ ਬਿਰਤੀ ਨੂੰ ਗੁਰੂ ਕੇ ਸ਼ਬਦ ਨਾਲ ਜੋੜੇਗਾ ਕਿ ਜਰੂਰੀ ਨਹੀਂ ਤੇਰੇ ਅੰਦਰ ਰੱਬ ਨੇ ਪਾਪ ਹੀ ਪਾਏ ਨੇ, ਵਿਕਾਰ ਹੀ ਪਾਏ ਨੇ। ਉਹ ਵਿਕਾਰ ਤਾਂ ਬਣੇ ਨੇ ਕਿਉਂਕਿ ਜਦੋਂ ਤੂੰ ਜੀਵਨ ਦੀ ਸ਼ਕਤੀ ਦਾ ਦੁਰਉਪਯੋਗ ਕੀਤਾ, ਵਿਕਾਰ ਅੱਖਰ ਦਾ ਅਰਥ ਵੀ ਇਹ ਬਣਦਾ ਹੈ। ਆ ਦੋ ਲਫ਼ਜ਼ ਨੇ ਗੁਰਬਾਣੀ ਵਿਚ ਗੁਣ ਔਰ ਅਵਗੁਣ। ਸੱਚ ਜਾਣੋ ਇਸ ਸਰੀਰ ਦੇ ਵਿਚ ਅਵਗੁਣ ਨਹੀਂ ਹਨ, ਇਹ ਸਿਰਫ ਉਸ ਰੱਬ ਵੱਲੋਂ ਪਾਈ ਹੋਈ ਜੋਤ ਦਾ ਜਦੋਂ ਰਿਲੇਸ਼ਨ ਸਰੀਰ ਨਾਲ ਹੁੰਦਾ ਹੈ, ਸੰਬੰਧ ਬਣਦਾ ਹੈ, ਉਦੋਂ ਇਹਦੇ ਰੰਗ ਬਦਲ ਜਾਂਦੇ ਨੇ। ਅੰਦਰ ਕੋਈ ਵਿਕਾਰ ਨਹੀਂ ਹੈ, ਅੰਦਰ ਤਾਂ ਜੋਤ ਟਿਕਾਈ ਹੈ। ਗੁਰੂ ਸਾਹਿਬ ਨੇ ਕਿਹਾ ਸ਼ੁਰੂ ਵਿਚ ਕੋਈ ਵਿਕਾਰ ਨਹੀਂ ਸੀ ਪਾਇਆ। ਹਜ਼ੂਰ ਕਹਿੰਦੇ ਨੇ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ। ਉੱਥੇ ਇਹ ਨਹੀਂ ਕਿਹਾ ਵੀ ਤੇਰੇ ਵਿਚ ਕਾਮ ਪਾਇਆ ਸੀ, ਕ੍ਰੋਧ ਪਾਇਆ ਹੈ, ਲੋਭ ਪਾਇਆ, ਇਹ ਸ਼ਬਦ ਨਹੀਂ ਹਨ। ਉੱਥੇ ਸਿਰਫ ਜੋਤ ਦੀ ਗੱਲ ਕੀਤੀ ਹੈ। ਜੋਤ ਤੇ ਸਵੱਛ ਹੈ ਔਰ ਜੋਤ ਦਾ ਸੁਭਾਅ ਕੀ ਹੈ? ਜਿਵੇਂ ਪਾਣੀ ਦਾ ਸੁਭਾਅ ਹੈ ਠੰਡਾ ਜਾਂ ਗਰਮ ਹੋਣਾ, ਅਗਨੀ ਦਾ ਸੁਭਾਅ ਹੈ ਗਰਮ ਹੋਣਾ, ਸਾੜਨਾ, ਸੇਕ ਦੇਣਾ, ਇਸੇ ਤਰ੍ਹਾਂ ਹਵਾ ਦਾ ਆਪਣਾ ਸੁਭਾਅ ਹੈ, ਸਾਰੀਆਂ ਚੀਜ਼ਾਂ ਦਾ। ਇਸ ਤਰ੍ਹਾਂ ਉਸ ਜੋਤ ਦਾ ਕਿਹੜਾ ਸੁਭਾਅ ਹੈ ਜਿਹੜੀ ਸਾਡੇ ਅੰਦਰ ਪਈ? ਜਿਵੇਂ ਅੱਗ ਦੇ ਵਿੱਚੋਂ ਸੇਕ ਨਿਕਲਦਾ ਹੈ ਤੇ ਜੋਤ ਵਿੱਚੋਂ ਕੀ ਨਿਕਲ ਰਿਹਾ? ਜੋਤ ਦਾ ਸੁਭਾਅ ਹੈ ਸਿਰਫ ਪ੍ਰੇਮ, ਉਹਦੇ ਵਿੱਚੋਂ ਪ੍ਰੇਮ ਆ ਰਿਹਾ ਲਗਾਤਾਰ। ਇਸ ਲਈ ਵਾਰ ਵਾਰ ਗੁਰੂ ਗ੍ਰੰਥ ਸਾਹਿਬ ਨੇ ਇਹਦੇ ਉੱਤੇ ਬੜਾ ਜ਼ੋਰ ਦਿੱਤਾ, ਪ੍ਰੇਮ ਕਰ, ਪ੍ਰੇਮ ਭਗਤੀ ਪੈਦਾ ਕਰ। ਉਹਦਾ ਕਾਰਨ ਵੀ ਉਹ ਜਿਹੜੀ ਅੰਦਰੋਂ ਸ਼ਕਤੀ ਬਾਹਰ ਨੂੰ ਆ ਰਹੀ ਹੈ, ਜਿਵੇਂ ਲਾਈਟ ਬਲਬ ਦੇ ਵਿੱਚੋਂ ਚਾਨਣ ਖਿਲਰਦਾ ਪਿਆ, ਉਹਨੂੰ ਤੂੰ ਰਸਤਾ ਦੇ, ਉਹ ਤੇਰੇ ਅੰਦਰ ਗੁੰਮ ਹੋਇਆ ਪਿਆ, ਤਾਂ ਹੀ ਤੇ ਦੁੱਖ ਬਣਿਆ ਹੋਇਆ। ਬੜੀ ਵੱਡੀ ਪ੍ਰੇਮ ਦੀ ਸ਼ਕਤੀ ਨੂੰ ਅਸੀਂ ਅੰਦਰ ਦਬਾ ਦਿੱਤਾ ਔਰ ਉਹ ਸ਼ਕਤੀ ਨਿਕਲਦੀ ਹੈ ਦਸਵੇਂ ਦੁਆਰ ਧਿਆਨ ਦੇ ਰਾਹੀਂ। ਜਿਹਨੂੰ ਦਸਵਾਂ ਦੁਆਰਾ ਯੋਗੀਆਂ ਨੇ ਹੋਰ ਢੰਗ ਨਾਲ ਕਿਹਾ ਹੈ, ਉਹ ਕਹਿੰਦੇ ਸਿਰ ਚ ਹੁੰਦਾ ਹੈ, ਚਲੋ ਉਹਦਾ ਕੇਂਦਰ ਹੋ ਸਕਦਾ ਹੈ। ਇਹ ਜਿਹੜੀ ਪ੍ਰੇਮ ਦੀ ਸ਼ਕਤੀ ਹੈ ਜਦੋਂ ਨੌ ਦੁਆਰਿਆਂ ਵਿੱਚੋਂ ਲੰਘਦੀ ਉਦੋਂ ਵਿਕਾਰ ਬਣ ਜਾਂਦੀ ਹੈ। ਇਹਦਾ ਰਸਤਾ ਜਿਵੇਂ ਪਿੱਛੋਂ ਝਰਨਾ ਕਿਤੋਂ ਨਿਕਲਿਆ ਸੀ ਪਹਾੜ ਦੇ ਵਿੱਚੋਂ ਤੇ ਅੱਗੋਂ ਤੁਰਦਾ ਤੁਰਦਾ ਉਹ ਕਿਸੇ ਇਸ ਤਰ੍ਹਾਂ ਦੇ ਗੰਦੇ ਨਾਲੇ ਵਿਚ ਪੈ ਗਿਆ, ਉਹ ਪਾਣੀ ਮੈਲਾ ਹੋ ਗਿਆ, ਪਿੱਛੋਂ ਤਾਂ ਠੀਕ ਆ ਰਿਹਾ ਸੀ। ਇਹ ਕਿਹਨੂੰ ਵਾਰ ਵਾਰ ਦਸਮ ਦੁਆਰਾ ਕਿਹਾ ਗੁਰਬਾਣੀ ਵਿਚ? ਕੋਈ ਤਾਂ ਸਾਡੇ ਸੱਜਣ ਕਹਿੰਦੇ ਦਾ ਨਾਂ ਹੀ ਨਾ ਲਵੋ ਕਿਉਂਕਿ ਗੁਰਮਤ ਦੇ ਵਿਰੋਧ ਵਿਚ, ਪਰ ਐਸਾ ਨਹੀਂ ਹੈ, ਇਹ ਹੈ। ਗੁਰੂ ਸਾਹਿਬ ਨੇ ਵਾਰ ਵਾਰ ਬਾਣੀ ਵਿਚ ਮੰਨਿਆ। ਹਾਂ, ਗੁਰੂ ਸਾਹਿਬ ਨੇ ਇਹ ਗੱਲ ਜ਼ਰੂਰ ਕਹੀ ਵੀ ਸਿੱਖ ਦਾ ਪ੍ਰਯੋਜਨ ਦਸਵਾਂ ਦੁਆਰਾ ਖੋਲਣਾ ਨਹੀਂ ਹੁੰਦਾ, ਉਹਦਾ ਪ੍ਰਯੋਜਨ ਆਪਣੀ ਆਤਮਾ ਨੂੰ ਪਰਮਾਤਮਾ ਵਿਚ ਲੀਨ ਕਰਨਾ ਹੁੰਦਾ ਹੈ। ਉਹ ਆਪਣੇ ਆਪ ਖੁੱਲ ਜਾਏ ਤਾਂ ਬੜੀ ਚੰਗੀ ਗੱਲ ਹੈ, ਬੜੀ ਵਧੀਆ ਚੀਜ਼ ਹੈ। ਉਹ ਦਸਮ ਦੁਆਰੇ ਦਾ ਅਰਥ ਇੰਨਾ ਹੀ ਹੈ ਸਿਰਫ ਕਿ ਮਨੁੱਖ ਦੇ ਸਰੀਰ ਨੂੰ ਕੰਟਰੋਲ ਕਰਨ ਵਾਲੀ ਅੰਦਰ ਦੀ ਸ਼ਕਤੀ, ਜਿਵੇਂ ਇੱਕ ਜਹਾਜ਼ ਉੱਡਦਾ ਤੇ ਉਹਦੀ ਰਾਡਾਰ ਪ੍ਰਣਾਲੀ ਉਹਨੂੰ ਥੱਲਿਓ ਕੰਟਰੋਲ ਰੂਮ ਦੇ ਵਿੱਚੋਂ ਸੰਪਰਕ ਬਣਾ ਕੇ ਰੱਖਦੀ, ਕਿੰਨੀ ਉਚਾਈ ਤੇ ਹੈ, ਕਿੰਨੀ ਨਿਵਾਣ ਵਿੱਚ, ਕਿੰਨੀ ਰਫਤਾਰ ਤੇ ਹੈ, ਉਹ ਪਿੱਛੋਂ ਸੰਪਰਕ ਬਣਾ ਕੇ ਰੱਖਦਾ। ਮਨੁੱਖ ਦਾ ਧਿਆਨ ਉਹ ਸ਼ੁੱਧ ਹੋ ਜਾਏ, ਉਹਨੂੰ ਕਹਿੰਦੇ ਨੇ ਦਸਮ ਦੁਆਰਾ। ਉਹ ਸ਼ੁੱਧ ਹੋ ਜਾਏ, ਕੰਮ ਕਰਨ ਲੱਗ ਪਏ, ਸਾਰੇ ਇੰਦਰੀਆਂ ਦੇ ਉੱਤੇ ਕੰਟਰੋਲ ਕਰ ਲਵੇ, ਅੱਖਾਂ ਤੇ ਆ ਪੰਜ ਜਿਹੜੇ ਗਿਆਨ ਇੰਦਰੀ ਦੇ, ਚਮੜੀ ਹੈ, ਜ਼ੁਬਾਨ ਹੈ, ਕੰਨ ਨੇ, ਇਹਨਾਂ ਤੇ ਕੰਟਰੋਲ ਕਰਨ ਵਾਲੀ ਸ਼ਕਤੀ ਗੁਰੂ ਸਾਹਿਬ ਨੇ ਸਪਸ਼ਟ ਕਿਹਾ ਕਿ ਜਿੱਤ ਦਰ ਵਸੈ ਕਵਣ ਦਰ ਕਈ ਹੈ। ਦਰਾਂ ਭੀਤਰ ਦਰ, ਕਿਸੇ ਦਰਵਾਜੇ ਦੇ ਵਿੱਚ ਕੋਈ ਦਰਵਾਜਾ ਹੋ ਸਕਦਾ, ਇਹ ਬਹੁਤ ਸੋਹਣਾ ਸਤਿਗੁਰਾਂ ਇਸ਼ਾਰਾ ਕੀਤਾ। ਦਰਵਾਜੇ ਦੇ ਵਿੱਚ ਦਰਵਾਜਾ, ਇਹ ਜਿਹਨੂੰ ਦਸਵਾਂ ਕਿਹਾ ਇਹ ਨੌਵਾਂ ਦੇ ਵਿੱਚ ਹੈ, ਯਾਨੀ ਕਿ ਨੌ ਇਹਦੇ ਨਾਲ ਚੱਲਦੇ ਨੇ, ਇਹਦੇ ਤੋਂ ਬਿਨਾਂ ਨੌ ਦੇ ਨੌ ਮੁਰਦਾ ਨੇ, ਮਰ ਜਾਂਦੇ ਨੇ। ਅੱਖ ਦੇ ਵਿੱਚ ਧਿਆਨ ਹੈ, ਅੱਖ ਕੰਮ ਕਰੇਗੀ, ਨਹੀਂ ਤੇ ਵੇਖੀ ਜਾਏਗੀ ਕੰਮ ਨਹੀਂ ਕਰੇਗੀ, ਤੇ ਉਹਦੇ ਵਿੱਚੋਂ ਧਿਆਨ। ਇਸ ਲਈ ਇੱਕ ਜਿੱਥੇ ਦੋ ਤਰ੍ਹਾਂ ਦੀ ਨੀਂਦ ਦੱਸੀ ਗਈ ਹੈ, ਨਿੰਦਰਾ ਤੰਦਰਾ ਤੇ ਇੱਕ ਤੀਜੀ ਹੈ ਸੁਖੋਪਤ, ਇੱਕ ਚੌਥੀ ਪ੍ਰਕਾਰ ਦੀ ਨੀਂਦ ਹੈ ਉਹ ਡਰਾਈਵਰ ਨੂੰ ਆਉਂਦੀ ਹੈ, ਗੱਡੀ ਚਲਾਉਣ ਵਾਲੇ ਨੂੰ ਕਦੇ ਕਦੇ, ਜੇ ਕਦੇ ਤੁਹਾਡੇ ਨਾਲ ਵਾਪਰਿਆ ਹੋਵੇ ਤੇ ਪਤਾ ਲੱਗੇਗਾ। ਉਹ ਨੀਂਦ ਕਿਹੜੀ ਹੈ? ਮਨੁੱਖ ਗੱਡੀ ਚਲਾ ਰਿਹਾ, ਸਾਹਮਣੇ ਦੇਖੀ ਜਾ ਰਿਹਾ, ਅੱਖ ਉਹਦੀ ਖੁੱਲੀ ਹੈ, ਸਾਰਾ ਕੁਝ ਦਿਸੀ ਜਾ ਰਿਹਾ, ਸੜਕ ਵੀ ਦਿਸਦੀ ਹੈ, ਗੱਡੀਆਂ ਆਉਂਦੀਆਂ ਜਾਂਦੀਆਂ, ਪਰ ਧਿਆਨ ਜਿਹੜਾ ਨੀਂਦ ਵਿੱਚ ਚਲਾ ਗਿਆ, ਵੇਖ ਵੀ ਰਿਹਾ ਪਰ ਇਹ ਨਹੀਂ ਪਤਾ ਲੱਗਦਾ ਵੀ ਮੈਂ ਕੀ ਕਰ ਰਿਹਾ, ਉੱਥੇ ਐਕਸੀਡੈਂਟ ਹੁੰਦਾ। ਉਹਨੂੰ ਕਹਿੰਦੇ ਨੇ ਇਹ ਚੌਥੀ ਪ੍ਰਕਾਰ ਦੀ ਨੀਂਦ, ਜਿਹਦੇ ਇਸ ਅੱਖ ਦੇ ਵਿੱਚੋਂ ਸੰਪਰਕ ਟੁੱਟਾ ਨਹੀਂ ਦਸਵੇਂ ਦੁਆਰੇ ਦਾ, ਅੱਖ ਮੁਰਦਾ ਹੈ, ਕੁਝ ਵੀ ਨਹੀਂ। ਇਸ ਲਈ ਐਸੇ ਲੋਕ ਅੱਖ ਖੋਲ ਕੇ ਵੇਖਣ, ਬੰਦ ਕਰਕੇ ਵੇਖਣ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਅੱਖ ਵਿੱਚ ਧਿਆਨ ਹੀ ਕੋਈ ਨਹੀਂ ਹੈ। ਔਰ ਜੇ ਧਿਆਨ ਹੈ ਵੀ ਤੇ ਉਸ ਧਿਆਨ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਇੱਕਦਮ ਉਹਨਾਂ ਦੀਆਂ ਅੱਖਾਂ ਦੇ ਵਿੱਚ ਐਕਸਰੇ ਕਿਰਨਾਂ ਵਾਂਗ ਇੱਕ ਸ਼ਕਤੀ ਪੈਦਾ ਹੋ ਜਾਂਦੀ ਕਿ ਉਹ ਹਰ ਇੱਕ ਚੀਜ਼ ਨੂੰ ਅੰਦਰੋਂ ਵੇਖ ਲੈਂਦੇ, ਬਾਹਰੋਂ ਨਹੀਂ। ਜੇ ਉਹ ਖੈਰ ਪਿੱਛੇ ਕੋਈ ਇਹਨੇ ਲੋੜੀਂਦੇ ਨਹੀਂ, ਪਰ ਫਿਰ ਵੀ ਮੈਂ ਕਹਿ ਦਿਆਂ, ਐਕਸਰੇ ਕਿਰਨਾਂ ਜਿਹੜੀਆਂ ਹੁੰਦੀਆਂ ਨੇ ਬੰਦੇ ਦੀਆਂ ਹੱਡੀਆਂ ਦੀ ਉਹ ਤਸਵੀਰ ਲੈਂਦੇ ਨੇ, ਮਾਸ ਦੀ ਨਹੀਂ ਆਉਂਦੀ। ਇੱਕ ਖਾਸ ਤਰ੍ਹਾਂ ਦੀ ਦਵਾਈ ਹੈ LDH, ਉਹ ਪੀ ਕੇ ਮਨੁੱਖ ਦੀਆਂ ਅੱਖਾਂ ਵਿੱਚ ਐਕਸਰੇ ਕਿਰਨਾਂ ਉੱਤਰ ਆਉਂਦੀਆਂ ਨੇ, ਉਹ ਜਿੱਧਰ ਦੇਖਦਾ ਹੈ ਬੰਦੇ ਦਾ ਮਾਸ ਨਹੀਂ ਦਿਸਦਾ, ਨਾ ਕੱਪੜੇ ਦਿਸਦੇ ਨੇ, ਹੱਡੀਆਂ ਦਿਸਦੀਆਂ ਅੰਦਰੋਂ, ਨਾੜੀਆਂ ਦਿਸਦੀਆਂ। ਉਹ ਦਿਮਾਗ ਦੀ ਇੱਕ ਤਰ੍ਹਾਂ ਦੀ ਗਲਤ ਪਰਿਸਥਿਤੀ ਹੁੰਦੀ ਹੈ ਜਿਹਦੇ ਨਾਲ ਗਲਤ ਦਿਸਦਾ। ਇਸ ਲਈ ਬਹੁਤੇ ਦਿਮਾਗ ਦੇ ਇਸ ਤਰ੍ਹਾਂ ਦੇ ਰੋਗੀ ਕਹਿਣਗੇ ਭੂਤ ਪ੍ਰੇਤ ਦਿਸਦੇ ਨੇ। ਉਹ ਭੂਤ ਪ੍ਰੇਤ ਕਿਉਂ ਦਿਸਦੇ ਨੇ? ਉਹ ਬੰਦਿਆਂ ਦਾ ਮਾਸ ਨਹੀਂ ਦਿਸਦਾ, ਹੱਡੀਆਂ ਦਿਸਦੀਆਂ, ਇਸ ਕਰਕੇ ਉਹ ਡਰ ਜਾਂਦੇ। ਔਰ ਜ਼ਿਆਦਾਤਰ ਇਸ ਤਰ੍ਹਾਂ ਹੁੰਦੇ ਨੇ, ਕੋਈ ਵਿਰਲਾ ਵਿਰਲਾ ਇਸ ਰੋਗ ਤੋਂ ਪੀੜਿਤ ਹੁੰਦਾ, ਬਾਕੀ ਤੇ ਪਖੰਡੀ ਲੋਕਾਂ ਦੇ ਟਾਇ ਚੜ ਜਾਂਦੇ। ਇਸ ਕਰਕੇ ਉਸ ਮਨੁੱਖ ਦੀ ਦ੍ਰਿਸ਼ਟੀ, ਉਸ ਇਹ ਜਿੰਨੇ ਦੁਆਰੇ ਨੇ ਇਹ ਉਸ ਇੱਕ ਨਾਲ ਚੱਲ ਰਹੇ ਨੇ। ਜੇ ਉਹ ਇੱਕ ਹੈ ਅੱਖ ਦੇ ਵਿੱਚ ਤੇ ਉਹ ਅੱਖ ਕੰਮ ਕਰੇਗੀ, ਨਹੀਂ ਤੇ ਕੰਮ ਕਰਨਾ ਬੰਦ ਕਰ ਦੇਗੀ। ਜੇ ਉਹ ਇੱਕ ਧਿਆਨ ਜ਼ੁਬਾਨ ਦੇ ਅੰਦਰ ਹੈ ਤੇ ਜ਼ੁਬਾਨ ਨੂੰ ਸਵਾਦ ਆਏਗਾ, ਨਹੀਂ ਤੇ ਜ਼ੁਬਾਨ ਭਾਵੇਂ ਕਿੰਨਾ ਰਸਨਾ ਸਵਾਦ ਭੋਜਨ ਪਈ ਚੱਖਦੀ ਏ, ਤੇ ਜੇ ਕਿਤੇ ਪੈਰ ਵਿੱਚ ਲੱਗੀ ਹੋਵੇ ਸੱਟ, ਉਹਨੂੰ ਦਰਦ ਹੋ ਰਿਹਾ ਹੋਵੇ, ਉਧਰੋਂ ਬੜਾ ਸਵਾਦ ਭੋਜਨ ਬੰਦਾ ਖਾਏ ਤੇ ਦਰਦ ਵਾਰ ਵਾਰ ਖਿੱਚ ਕੇ ਸਕਿੰਡ ਦੇ ਰਾਹੀਂ ਧਿਆਨ ਨੂੰ ਆਪਣੇ ਵਿੱਚ ਲੈ ਕੇ ਜਾਏ, ਧਿਆਨ ਉਸ ਖਾਣੇ ਵਿੱਚ ਨਹੀਂ ਜਾਏਗਾ ਤੇ ਖਾਣਾ ਸਵਾਦ ਨਹੀਂ ਲਏਗਾ, ਉਹ ਖਾਣਾ ਸਵਾਦ ਨਹੀਂ ਲੱਗੇ। ਇਹਦੀ ਵਿਆਖਿਆ ਬੜੀ ਲੰਮੀ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰਾਂ ਨੇ। ਇਸ ਧਿਆਨ ਦੀ ਪ੍ਰਕਿਰਿਆ ਦੇ ਉੱਤੇ ਬਹੁਤ ਜ਼ੋਰ ਦਿੱਤਾ ਗਿਆ ਗੁਰਬਾਣੀ ਵਿੱਚ, ਪਰ ਸ਼ਬਦ ਪ੍ਰਧਾਨ ਹੈ। ਮੈਂ ਜਿਹੜਾ ਵਿਸ਼ਾ ਅੱਜ ਦਾ ਲੰਬਾ ਸ਼ਬਦ ਲੈਣ ਦਾ ਯਤਨ ਕਰਾਂ ਕਿ ਇਸ ਢੰਗ ਦੇ ਨਾਲ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰ ਰਹੇ ਨੇ ਕਿ ਮਨੁੱਖ ਦੇ ਮਨ ਦੇ ਵਿੱਚ ਇਹ ਜਿਹੜਾ ਧਿਆਨ ਹੈ ਨਾ, ਜੋਤ ਰੱਖੀ ਪਰਮਾਤਮਾ ਨੇ, ਵਿਕਾਰ ਨਹੀਂ ਸਨ ਰੱਖੇ ਤੇ ਦੋ ਲਫ਼ਜ਼ ਨੇ ਗੁਣ ਤੇ ਅਵਗੁਣ। ਸੱਚ ਜਾਣੋ ਵਾਹਿਗੁਰੂ ਨੇ ਗੁਣ ਹੀ ਪਾਏ ਸਨ, ਪਰ ਉਹਨਾਂ ਗੁਣਾਂ ਨੂੰ ਜਦੋਂ ਸਰੀਰ ਨਾਲ ਸਪਰਸ਼ ਮਿਲਿਆ, ਟੱਚ ਹੋਏ ਤੇ ਸਰੀਰ ਦੀ ਮੈਲ ਉਹਨਾਂ ਵਿੱਚ ਪੈ ਗਈ ਤੇ ਉਹ ਹੀ ਅਵਗੁਣ ਬਣੇ। ਅਵਗੁਣ ਤਾਂ ਹੈ ਹੀ ਕੋਈ ਨੀ ਸਰੀਰ ਦੇ ਵਿੱਚ, ਅਵਗੁਣ ਤੇ ਸਰੀਰ ਨਾਲ ਸੰਬੰਧਿਤ ਹੋ ਕੇ ਬਣਦੇ। ਇਸ ਕਰਕੇ ਇਹ ਸ਼ਬਦ ਗੁਣ ਜਿਹੜੇ ਨੇ ਜਦੋਂ ਅਵਾਰਾ ਹੋ ਜਾਣ, ਉਹਨੂੰ ਕਹਿੰਦੇ ਅਵਗੁਣ। ਉਹ ਪਸ਼ੂ ਜਿਹੜਾ ਘਰ ਵਿਚ ਰੱਖਿਆ ਹੋਇਆ ਵਫ਼ਾਦਾਰ, ਜਦੋਂ ਉਹ ਪਸ਼ੂ ਜਿਹੜਾ ਹੈ ਅਵਾਰਾ ਹੋ ਜਾਏ, ਉਹਦੀ ਸੰਗਲੀ ਖੁੱਲ ਜਾਏ, ਉਹ ਫਿਰ ਦਰ ਦਰ ਤੇ ਹਰ ਇਕ ਖੇਤ ਵਿਚ ਚਰਦਾ ਚੁਗਦਾ ਤੇ ਹਰ ਇਕ ਥਾਂ ਤੋਂ ਮਾਰ ਖਾਂਦਾ। ਇਸ ਤਰ੍ਹਾਂ ਸਾਡੇ ਜੀਵਨ ਦੀ ਜਿਹੜੀ ਅੰਦਰ ਵਹਿ ਰਹੀ ਧਿਆਨ ਦੀ ਸ਼ਕਤੀ ਹੈ, ਜਿਹੜੀ ਪਰਮਾਤਮਾ ਵੱਲੋਂ ਮਿਲੀ ਕੋਈ ਦਾਤ ਹੈ, ਜੋਤ ਹੈ, ਸ਼ਬਦ ਹੈ ਜਿਹੜਾ, ਉਹ ਜਦੋਂ ਗੁਰੂ ਕੇ ਸ਼ਬਦ ਨਾਲੋਂ ਟੁੱਟ ਜਾਂਦਾ ਹੈ, ਕੱਲਾ ਵਿਚਰਦਾ ਹੈ, ਤੇ ਫਿਰ ਉਹ ਅਵਗੁਣ ਬਣ ਜਾਂਦਾ ਹੈ, ਅਵਾਰਾ ਪਸ਼ੂ ਬਣ ਜਾਂਦਾ ਹੈ, ਮਨੁੱਖ ਅਵਾਰਾ ਪਸ਼ੂ ਵਾਂਗ ਹੋ ਜਾਂਦਾ ਹੈ। ਇਸ ਲਈ ਕਬੀਰ ਜੀ ਨੇ ਕਿਹਾ ਵੀ ਤੂੰ ਇੱਕ ਅਵਾਰਾ ਪਸ਼ੂ ਵਰਗਾ। ਕਿਵੇਂ? ਚਾਰ ਪਾਂਵ ਦੋਇ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਤੂੰ ਤੇ ਇੱਕ ਬਲਦ ਵਰਗਾ, ਅਵਾਰਾ ਪਸ਼ੂ ਵਰਗਾ ਹੈ। ਉਠਤ ਬੈਠਤ ਠੇਗਾ ਪਰ ਹੈ ਤਬ ਕਤ ਮੂਲ ਲੁਕਈ ਹੈ। ਹਰ ਬਿਨ ਬੈਲ ਬਿਰਾਨੇ ਹੋਈ ਹੈ, ਟੂਟੇ ਕੰਧਨ ਫੂਟੇ ਨਾਕਨ ਕੋਦੋਂ ਕੋ ਪਸ ਖਈ ਹੈ। ਇਹ ਸਾਰਾ ਅਵਾਰਾ ਪਸ਼ੂ ਦੀ ਨਿਸ਼ਾਨੀ। ਤੇ ਸਤਿਗੁਰੂ ਅੱਜ ਕਹਿ ਰਹੇ ਨੇ ਮਨੁੱਖ ਦੇ ਗੁਣ ਅਵਗੁਣ ਕਦੋਂ ਬਣਦੇ ਨੇ? ਜਦੋਂ ਮਨੁੱਖ ਦੇ ਵਿਚ ਹਉਮੈ ਪੈਦਾ ਹੋ ਜਾਂਦੀ ਹੈ। ਅੱਜ ਦੇ ਸ਼ਬਦ ਵਿਚ ਹਉਮੈ ਦੇ ਸ਼ਿਕਾਰ ਬੰਦੇ ਦਾ ਵਰਣਨ ਕੀਤਾ ਗਿਆ। ਖਾਸ ਕਰਕੇ ਸੁਖਮਣੀ ਸਾਹਿਬ ਦੇ ਅੰਦਰ ਇਕ ਅਸ਼ਟਪਦੀ ਹਜ਼ੂਰ ਨੇ ਉਚਾਰੀ ਹੀ ਇਹਦੇ ਉੱਤੇ, ਤਾਂ ਕਿ ਮੇਰਾ ਸਿੱਖ ਹਉਮੈ ਦਾ ਸ਼ਿਕਾਰ ਨਾ ਬਣੇ। ਉਹਨੂੰ ਥੋੜਾ ਜਿਹਾ ਸਮਝ ਲੈਣਾ ਜ਼ਰੂਰੀ ਹੈ ਕਿੰਨੀ ਤਰ੍ਹਾਂ ਦਾ ਹੰਕਾਰ ਗਿਣਿਆ ਇਸ ਇਕ ਪਦੇ ਦੇ ਵਿਚ, ਉਹਦੇ ਵਿਚੋਂ ਸਾਡੇ ਵਿਚ ਕਿਹੜਾ ਕਿਹੜਾ ਕੰਮ ਕਰ ਰਿਹਾ। ਇਹ ਸੁਖਮਣੀ ਸਾਹਿਬ ਦੀ ਬਾਣੀ ਦੱਸ ਦੇਗਾ। ਪਹਿਲੇ ਅੰਕ ਦੇ ਵਿਚ ਚਾਰ ਹੰਕਾਰ ਗਿਣੇ। ਪਹਿਲਾ ਹੰਕਾਰ ਮਨੁੱਖ ਦੇ ਕੋਲ ਜਿਹੜੀ ਰਾਜਸੀ ਸ਼ਕਤੀ ਹੈ ਉਹਦਾ ਹੰਕਾਰ। ਦੂਸਰਾ ਹੰਕਾਰ ਜਦੋਂ ਮਨੁੱਖ ਦੇ ਵਿਚ ਜੋਬਨ ਤੇ ਜਵਾਨੀ ਹੈ ਉਹਦਾ ਹੰਕਾਰ ਗਿਣਿਆ। ਤੀਸਰਾ ਹੰਕਾਰ ਜਿਹੜਾ ਮਨੁੱਖ ਜਦੋਂ ਕਰਮ ਕਰਦਾ ਧਰਮ ਦੇ ਤੇ ਉਹਨਾਂ ਧਰਮ ਦੇ ਕਰਮਾਂ ਦਾ ਹੰਕਾਰ ਹੈ। ਇਸ ਤਰ੍ਹਾਂ ਹਜ਼ੂਰ ਗੁਰੂ ਅਰਜਨ ਦੇਵ ਜੀ ਨੇ ਗਿਣ ਕੇ ਕਿਹਾ ਕਿ ਜਿਸ ਕੈ ਅੰਤਰ ਰਾਜ ਅਭਿਮਾਨ। ਜਿਸ ਬੰਦੇ ਦੇ ਵਿਚ ਰਾਜ ਦਾ ਹੰਕਾਰ ਹੈ, ਜ਼ਰੂਰੀ ਨਹੀਂ ਉਹ ਰਾਜਾ ਹੋਵੇ। ਇੱਥੇ ਰਾਜ ਅਭਿਮਾਨ ਦਾ ਅਰਥ ਹੈ ਕਿ ਰੱਬ ਨੇ ਕਿਰਪਾ ਕਰਕੇ ਚਾਰ ਦਮੜੇ ਦੇ ਦਿੱਤੇ ਨੇ ਜੇਬ ਵਿਚ, ਚਾਰ ਪੈਸੇ ਪਾ ਦਿੱਤੇ ਨੇ, ਮਕਾਨ ਬਹੁਤ ਵਧੀਆ, ਰਹਿਣ ਸਹਿਣ ਦੇ ਸਾਧਨ ਬਿਲਕੁਲ ਪੂਰੇ ਨੇ, ਕੋਈ ਕਮੀ ਨਹੀਂ ਕਿਸੇ ਚੀਜ਼ ਦੀ। ਉਹਨੂੰ ਇੱਥੇ ਰਾਜਾ ਕਿਹਾ ਗਿਆ। ਜਿਸ ਕੈ ਅੰਤਰ, ਜਿਸ ਮਨੁੱਖ ਦੇ ਬੰਦੇ ਵਿਚ, ਬੰਦੇ ਦੇ ਮਨ ਦੇ ਅੰਦਰ ਰਾਜ ਅਭਿਮਾਨ, ਇਹਨਾਂ ਪਦਾਰਥਾਂ ਦਾ ਅਭਿਮਾਨ ਹੋ ਜਾਂਦਾ ਹੈ, ਉਹ ਕੀ ਹੈ? ਸੋ ਨਰਕ ਪਾਤੀ ਹੋਵਤ ਸੁਆਨ। ਸਤਿਗੁਰੂ ਕਹਿੰਦੇ ਨੇ ਇਸ ਬੰਦੇ ਨੇ ਐਵੇਂ ਆਪਣਾ ਨਾਮ ਇਨਸਾਨ ਰੱਖ ਕੇ ਇਨਸਾਨੀਅਤ ਨੂੰ ਕਾਲਕ ਲਈ ਹੋਈ ਏ, ਅਸਲ ਵਿਚ ਇੱਕ ਵਧੀਆ ਨਸਲ ਦਾ ਕੁੱਤਾ ਹੋ ਸਕਦਾ। ਸੋ ਨਰਕ ਪਾਤੀ ਹੋਵਤ ਸੁਆਨ, ਸੁਆਨ ਕਹਿੰਦੇ ਨੇ ਕੁੱਤੇ ਨੂੰ। ਇਹ ਹੰਕਾਰ, ਇਹ ਖਿਆਲ ਕਰਨਾ ਸੁਚੇਤ ਕਰ ਰਹੇ ਨੇ ਗੁਰੂ ਅਰਜਨ ਦੇਵ ਜੀ, ਕਿੰਨਾ ਖਤਰਨਾਕ ਹੈ। ਇਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ ਦੂਜਾ ਹੰਕਾਰ ਗਿਣਿਆ। ਜੋ ਜਾਣੈ ਮੈਂ ਜੋਬਨਵੰਤ। ਜਾਣੈ ਦਾ ਅਰਥ ਕੀ ਹੁੰਦਾ ਹੈ? ਜਾਣੈ ਦਾ ਅਰਥ ਬੜਾ ਬਰੀਕ ਜੇ ਧਿਆਨ ਦੇਣਾ। ਇਹ ਜਾਣਨਾ ਕੀ ਹੈ? ਜਾਣਨਾ ਉਸ ਨੂੰ ਕਹਿੰਦੇ ਨੇ ਜਿਹੜਾ 24 ਘੰਟੇ ਮਨ ਤੇ ਲਾਗੂ ਰਵੇ। ਇੱਕ ਹੁੰਦਾ ਸਮਝਣਾ, ਜਿਵੇਂ ਆਪਾਂ ਹੁਣ ਸਮਝ ਰਹੇ ਹਾਂ, ਇਹ ਥੋੜਾ ਚਿਰ ਰਹੇਗਾ, ਦੋ ਚਾਰ ਦਸ ਵੀਹ ਮਿੰਟ ਅੱਧਾ ਘੰਟਾ ਅਸੀਂ ਸਮਝਾਂਗੇ, ਇਹ ਕੋਈ ਜ਼ਿਆਦਾ ਲੰਮਾ ਸਮਾਂ ਨਹੀਂ। ਫਿਰ ਸਮਝ ਛੁੱਟ ਜਾਏਗੀ, ਦਿਮਾਗ ਦੇ ਉੱਪਰ ਜੇ ਕੰਮ ਕਰਨਾ ਬੰਦ ਕਰ ਦੇਣਗੇ ਸਮਝ ਵਾਲੇ, ਫਿਰ ਬੰਦਾ ਬੇਪ੍ਰਭਾਵ ਜਾਏਗਾ। ਪਰ ਜਿਹੜਾ ਜਾਣਨਾ ਹੁੰਦਾ ਹੈ ਨਾ, ਜਾਣ ਯਾਨੀ ਕਿ ਅੰਦਰ ਲਗਾਤਾਰ ਚੱਲਦਾ ਹੈ 24 ਘੰਟੇ। ਸਤਿਗੁਰੂ ਕਹਿੰਦੇ ਨੇ ਰੱਬ ਨੇ ਕੀਤੀ ਕਿਰਪਾ, ਮਨੁੱਖ ਨੂੰ ਜੋਬਣ ਦੀ ਸ਼ਕਤੀ ਤੇ ਜਵਾਨੀ ਬਖਸ਼ ਦਿੱਤੀ ਤੇ ਸੁੰਦਰਤਾ ਦੇ ਦਿੱਤੀ। ਔਰ ਉਹ ਮਨੁੱਖ ਕੀ ਕਰਦਾ ਹੈ? ਉਸ ਫਿਰ ਸੁੰਦਰਤਾ ਦਾ ਇੱਕ ਫੀਲਿੰਗ ਅੰਦਰ ਹੋ ਜਾਂਦੀ, ਇੱਕ ਅਹਿਸਾਸ ਬਣ ਜਾਂਦਾ ਹੈ ਅੰਦਰ। ਉਹ ਅਹਿਸਾਸ ਉਹਦੇ ਮਨ ਦੇ ਉੱਤੇ ਘਰ ਘਰ ਜਾਂਦਾ ਹੈ। ਔਰ ਉਹ ਜਿਹੜਾ ਸੁੰਦਰਤਾ ਦਾ ਤੇ ਜੋਬਣ ਦਾ ਅਹਿਸਾਸ ਹੁੰਦਾ ਹੈ, ਇੱਕ ਤਰ੍ਹਾਂ ਦਾ ਇਕੱਠ ਬਣ ਕੇ ਉਹਦੇ ਮਨ ਤੇ ਬੈਠ ਜਾਂਦਾ ਤੇ ਉਹ ਬੰਦਾ ਤੁਰਦਾ ਫਿਰਦਾ, ਬਹਿੰਦਾ ਖਲੋਂਦਾ, ਸੌਂਦਾ ਜਾਗਦਾ, ਭੋਜਨ ਖਾਂਦਾ, ਉਸ ਨੂੰ ਸਦਾ ਆਪਣੇ ਨਾਲ ਚੁੱਕ ਕੇ ਰੱਖਦਾ। ਇਹ ਵੀ ਇੱਕ ਤਰ੍ਹਾਂ ਦੀ ਹਉਮੈ ਹੈ। ਔਰ ਇਹ ਨਿਰੰਤਰ 24 ਘੰਟੇ ਮਨੁੱਖ ਤੇ ਅਸਵਾਰ ਰਹਿੰਦੀ। ਹਾਂ ਇਹ ਗੱਲ ਵੱਖਰੀ ਹੈ, ਸਤਿਗੁਰੂ ਨੇ ਰੱਬ ਨੂੰ ਵੀ ਬੜਾ ਸੋਹਣਾ ਕਿਹਾ। ਉਹ ਕਹਿੰਦੇ ਨੇ ਤੇਰੇ ਵਰਗਾ ਸੁੰਦਰ ਹੈ ਕੋਈ ਨਹੀਂ ਹੈ, ਪਰ ਤੈਨੂੰ ਆਪਣੀ ਸੁੰਦਰਤਾ ਦਾ ਮਾਣ ਕੋਈ ਨਹੀਂ ਹੈ। ਜਿੱਥੇ ਤੂੰ ਸੁੰਦਰ ਹੈ ਉੱਥੇ ਤੂੰ ਭੋਲਾ ਬਹੁਤ ਹੈ। ਸੁੰਦਰ ਵੀ ਹੈ ਤੇ ਭੋਲਾ ਵੀ ਹੈ ਤੇ ਮਿੱਠ ਬੋਲੜਾ ਵੀ ਹੈ, ਸਰਲ ਜਿਹਾ ਆਦਮੀ ਹੈ। ਔਰ ਤੈਨੂੰ ਆਦਮੀ ਸ਼ਬਦ ਮੈਂ ਵਰਤ ਗਿਆ ਕਿਉਂਕਿ ਇਹ ਗੁਣ ਆਦਮੀ ਤੋਂ ਪ੍ਰਗਟ ਹੁੰਦੇ, ਕਿਉਂਕਿ ਤੈਨੂੰ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਕਿੰਨਾ ਕੁ ਸੁੰਦਰ ਹਾਂ। ਕਿਹੜਾ ਮਨੁੱਖ ਇਸ ਜੋਬਨ ਦੇ ਅਹੰਕਾਰ ਤੋਂ ਖਾਲੀ ਹੋ ਸਕੇਗਾ ਜਿਹਨੂੰ ਦੂਸਰਾ ਹੀ ਇਹ ਖਿਆਲ ਦੱਸੇ ਵੀ ਤੇਰੇ ਵਿੱਚ ਜੋਬਨ ਹੈ, ਉਹਨੂੰ ਖੁਦ ਅਹਿਸਾਸ ਨਾ ਰਹੇ। ਇਸ ਲਈ ਹਜ਼ੂਰ ਨੇ ਅਗਲਾ ਬਚਨ ਕਿਹਾ, ਕੋਈ ਮਨੁੱਖ ਇਹ ਦੂਜੀ ਤਰ੍ਹਾਂ ਦਾ ਅਹੰਕਾਰ ਸਾਂਭ ਕੇ ਬੈਠਾ, ਜੋ ਜਾਣੈ ਜਿਹੜਾ ਜਾਣਦਾ ਰਹਿੰਦਾ ਅੰਦਰ ਫੀਲ ਕਰਦਾ ਰਹਿੰਦਾ, ਮੈਂ ਜੋਬਨ ਵੰਤ ਸੋ ਹੋਵਤ ਬਿਸ਼ਟਾ ਕਾ ਜੰਤ। ਉਹ ਮਨੁੱਖ ਮਨੁੱਖ ਨਹੀਂ, ਅਸਲ ਵਿੱਚ ਉਹ ਗੰਦਗੀ ਦਾ ਕੀੜਾ ਹੈ। ਇਹ ਗੁਰੂ ਅਰਜਨ ਦੇਵ ਜੀ ਦਾ ਸੁਖਮਣੀ ਸਾਹਿਬ ਕਹਿ ਰਹੇ। ਇਹਦੇ ਤੋਂ ਅਗਲਾ ਅਹੰਕਾਰ ਗਿਣਿਆ, ਆਪਸ ਕੋ ਕਰਮਵੰਤ ਕਹਾਵੈ। ਇਹ ਹੁਣ ਧਾਰਮਿਕ ਬੰਦੇ ਦੇ ਕੰਮ ਨੇ, ਜਿਹੜਾ ਧਾਰਮਿਕ ਮਨੁੱਖ ਹੈ, ਕਰਮ ਚੰਗੇ ਕਰਦਾ ਹੈ, ਝੂਠ ਨਹੀਂ ਬੋਲਦਾ, ਖਾਂਦਾ ਪੀਂਦਾ ਠੀਕ ਹੈ, ਵੇਖ ਵੇਖ ਕੇ ਪਹਿਣ ਦਾ ਵੀ ਠੀਕ ਹੈ, ਔਰ ਇਹਦੇ ਨਾਲ ਨਾਲ ਹੋਰ ਵੀ ਸਾਰੇ ਕਰਮ ਜਿਹੜੇ ਚੰਗੇ ਨੇ ਜੋ ਕਰਨੇ ਚਾਹੀਦੇ ਨੇ ਇਹਨਾਂ ਵਿੱਚੋਂ ਵੇਖੋ। ਗੁਰੂ ਸਾਹਿਬ ਕਿਸੇ ਚੀਜ਼ ਬਾਰੇ ਇਹ ਨਹੀਂ ਕਹਿ ਰਹੇ ਵੀ ਸਿੱਖ ਕੋਲ ਰਾਜ ਜਾਂ ਸ਼ਕਤੀ ਨਾ ਹੋਵੇ, ਇਸ ਤਰ੍ਹਾਂ ਨਹੀਂ ਕਹਿੰਦੇ। ਨਾ ਮੇਰੇ ਸਤਿਗੁਰੂ ਇਹ ਕਹਿ ਰਹੇ ਨੇ ਵੀ ਜਿਹੜਾ ਸਿੱਖ ਹੈ ਬੜਾ ਕਰੂਪ, ਬੜਾ ਮੈਲਾ ਕੁਚੈਲਾ, ਉਹ ਸੁੰਦਰ ਨਾ ਹੋਵੇ, ਇਹਦਾ ਮਤਲਬ ਇਹ ਨਹੀਂ। ਸਿਰਫ ਉਹਦੀ ਅੰਦਰ ਦੀ ਜਿਹੜੀ ਭਾਵਨਾ ਉਹਦੇ ਤੇ ਗੱਲ ਕਰ ਰਹੇ। ਇਸੇ ਤਰ੍ਹਾਂ ਜਿਹੜਾ ਮਨੁੱਖ ਸ਼ੁਭ ਕਰਮ ਕਰਦਾ ਉਹਦਾ ਅਹੰਕਾਰ ਕਿਵੇਂ ਦਾ ਹੈ, ਉਹ ਕਹਿੰਦੇ ਨੇ ਤੀਸਰਾ ਅਹੰਕਾਰ। ਕਹਿਣ ਲੱਗੇ ਆਪਸ ਕੋ ਕਰਮਵੰਤ ਕਹਾਵੈ। ਕਹਾਵੈ ਦਾ ਅਰਥ ਹੈ ਵੀ ਦੂਜਿਆਂ ਤੋਂ ਸੁਣਨਾ ਚਾਹੁੰਦਾ ਵੀ ਇਹ ਮਨੁੱਖ ਬਹੁਤ ਚੰਗਾ, ਵਡਿਆਈ ਕਰਨ ਦੀ। ਇੱਥੇ ਕਹਾਵੈ ਦਾ ਅਰਥ ਹੈ ਕਹਾਉਣਾ ਚਾਹੁੰਦਾ, ਯਤਨ ਕਰਦਾ, ਦੂਸਰਿਆਂ ਨੂੰ ਕਹਿੰਦਾ ਵੀ ਮੇਰਾ ਨਾਮ ਬੋਲੋ, ਮੈਂ ਫਲਾਣਾ ਆਦਮੀ ਹਾਂ, ਮੈਂ ਇਸ ਤਰ੍ਹਾਂ ਦਾ ਆਦਮੀ ਹਾਂ, ਮੇਰੇ ਬਾਰੇ ਤੁਸੀਂ ਜਾਣਦੇ ਹੋ ਮੈਂ ਕੌਣ ਹਾਂ, ਮੈਂ ਇੰਨੇ ਸਾਲਾਂ ਤੋਂ ਆਹ ਕੰਮ ਨਹੀਂ ਕਰ ਰਿਹਾ। ਤੁਸੀਂ ਇਸ ਤਰ੍ਹਾਂ ਦੇ ਬੜੇ ਲੋਕ ਪਾਓਗੇ ਆਪਣੇ ਜੀਵਨ ਵਿੱਚ। ਬੁਰਾਈ ਛੱਡ ਤਾਂ ਦਿੱਤੀ ਪਰ ਉਹਦੀ ਅਨਾਊਂਸਮੈਂਟ ਕਰ ਰਹੇ ਨੇ, ਬੁਰਾਈ ਤਾਂ ਛੱਡੀ ਹੋਈ ਹੈ, ਪਾਪ ਛੱਡ ਦਿੱਤਾ ਹੈ, ਕਿਸੇ ਤਰ੍ਹਾਂ ਛੱਡਿਆ ਨਹੀਂ ਹੈ, ਉਹ ਤਾਂ ਇੱਕ ਅਤੀਕ੍ਰਮਣ ਹੈ, ਉਹ ਤਾਂ ਇੱਕ ਹੱਟ ਕੀਤਾ ਜਾ ਰਿਹਾ, ਉਹ ਤਾਂ ਇੱਕ ਧੱਕਾ ਕੀਤਾ ਜਾ ਰਿਹਾ ਜੀਵਨ ਦੇ ਨਾਲ। ਜੀਵਨ ਨੇ ਉਸ ਬੁਰਾਈ ਨੂੰ ਛੱਡਿਆ ਨਹੀਂ, ਉਹ ਅੰਦਰ ਬੈਠੀ ਹੋਈ ਹੈ ਪਰ ਉਹਨੂੰ ਢੱਕਿਆ ਹੋਇਆ, ਉਹਨੂੰ ਲੁਕਾਇਆ ਹੋਇਆ, ਉਹ ਅੰਦਰ ਜੰਮ ਕੇ ਬੈਠੀ ਹੋਈ ਹੈ। ਇਸ ਲਈ ਜਦੋਂ ਵੀ ਕੋਈ ਵਿਅਕਤੀ ਇਸ ਸੰਸਾਰ ਤੋਂ ਪਾਰ ਹੁੰਦਾ ਹੈ, ਬੁਰਾਈਆਂ ਛੱਡ ਨਹੀਂ ਸਕਦਾ ਕੋਈ, ਬੁਰਾਈਆਂ ਉਹਦੇ ਕੋਲੋਂ ਗੁਆਚ ਜਾਂਦੀਆਂ ਨੇ। ਸਾਚ ਨਾਮ ਆਧਾਰ ਮੇਰਾ ਜਿਹਨੂੰ ਭੁੱਖਾਂ ਸਭ ਗਵਾਈਆਂ, ਗੁਆਚ ਜਾਂਦੀਆਂ ਨੇ, ਛੱਡੀਆਂ ਨਹੀਂ ਜਾ ਸਕਦੀਆਂ। ਹਾਂ, ਇਹਨਾਂ ਦੇ ਛੱਡਣ ਦਾ ਯਤਨ ਕਰਨ ਦਾ ਇੱਕ ਢੰਗ ਗੁਰੂ ਸਾਹਿਬ ਨੇ ਗੁਰਮਤ ਦੇ ਅਨੁਸਾਰ ਦੱਸਿਆ। ਇਸ ਲਈ ਉਹ ਵਿਅਕਤੀ ਜਿਹੜਾ ਹੈ ਇਸ ਤਰ੍ਹਾਂ ਇਸ ਅਹੰਕਾਰ ਵਿੱਚ ਬੁਰਾਈ ਤਾਂ ਛੱਡ ਦਿੱਤੀ, ਇੱਕ ਵਾਰੀ ਹਿੰਮਤ ਕਰ, ਕੀ ਪਤਾ ਕਿਹੜੇ ਢੰਗ ਨਾਲ ਛੱਡੀ ਸੀ, ਕੀ ਪਤਾ ਚਾਰ ਆਦਮੀ ਦੇਖ ਰਹੇ ਸਨ, ਅੱਗੇ ਖਜ਼ਾਨਾ ਪਿਆ ਸੀ, ਇੱਕ ਨੋਟਾਂ ਦੀ ਦੱਤੀ ਪਈ ਸੀ, ਔਰ ਉਹਨੂੰ ਵੇਖਿਆ, ਆਲੇ ਦੁਆਲੇ ਵੇਖਿਆ, ਚਾਰ ਦਸ ਆਦਮੀ ਵੇਖ ਰਹੇ ਸਨ, ਉਹਨਾਂ ਨੂੰ ਆਵਾਜ਼ ਦਿੱਤੀ ਇਹ ਮਾਇਆ ਪਈ ਹੈ, ਕਿਸੇ ਦੀ ਅਸੀਂ ਹੱਥ ਨਹੀਂ ਲਾਉਂਦੇ, ਇਹ ਕਿਹਦੀ ਮਾਇਆ ਹੈ। ਪਰ ਜੇ ਉਹ ਆਦਮੀ ਨਾ ਹੁੰਦੇ ਫਿਰ ਉਹ ਵਿਅਕਤੀ ਚੁੱਕ ਲੈਂਦਾ ਉਸਨੂੰ। ਇਹ ਜਿਹੜਾ ਤਿਆਗ ਹੈ ਨਕਲੀ ਤਿਆਗ ਹੈ, ਇਹ ਮਨੁੱਖ ਦੇ ਮਾਇੰਡ ਦਿਮਾਗ ਦੀ ਕਾਢ ਹੈ, ਇਹ ਦਇਆ ਕੋਈ ਅਸਲੀ ਨਹੀਂ, ਇਹ ਤਾਂ ਉਸ ਦਇਆ ਦੇ ਨਾਲ ਮਿਲੀ ਹੋਈ ਹੈ। ਜਿਵੇਂ ਕੋਈ ਮੱਛੀਆਂ ਫੜਨ ਵਾਲਾ ਪਾਣੀ ਦੇ ਵਿੱਚ ਦਾਣੇ ਸਿੱਟਦਾ ਹੈ, ਮੱਛੀਆਂ ਇਕੱਠੀਆਂ ਹੋ ਜਾਂਦੀਆਂ ਨੇ, ਵੇਖਣ ਵਾਲੇ ਨੇ ਕਿਹਾ ਦਾਨ ਕਰ ਰਿਹਾ, ਵੇਖਣ ਵਾਲੇ ਨੇ ਕਿਹਾ ਪੁੰਨ ਕਰ ਰਿਹਾ, ਪਰ ਉਹ ਤਾਂ ਦਾਣੇ ਤਾਂ ਸਿੱਟ ਰਿਹਾ ਸੀ ਵੀ ਮੱਛੀਆਂ ਇਕੱਠੀਆਂ ਹੋ ਜਾਣਗੀਆਂ, ਇਕੱਠੀਆਂ ਹੋਈਆਂ ਜਾਲ ਸਿੱਟਿਆ ਫੜ ਲਿਆ। ਇਸ ਲਈ ਧਰਮ ਦਾ ਅਹੰਕਾਰ ਇੱਕ ਤਰ੍ਹਾਂ ਦਾ ਅੰਦਰ ਦਾ ਭਾਵ ਹੈ ਜਿਹੜਾ ਬੜਾ ਖਤਰਨਾਕ ਹੈ। ਸਤਿਗੁਰੂ ਕਹਿੰਦੇ ਜੋ ਜਾਣੈ ਵਾਹਿਗੁਰੂ ਆਪਸ ਕੋ ਕਰਮਵੰਤ ਕਹਾਵੈ, ਕਹਾਉਣਾ ਚਾਹੁੰਦਾ ਬਣਨਾ ਚਾਹੁੰਦਾ ਹੈ। ਇਸ ਲਈ ਗੁਰੂ ਸਾਹਿਬ ਦਾ ਮਾਰਗ ਬਣਨਾ ਨਹੀਂ, ਗੁਰੂ ਸਾਹਿਬ ਦਾ ਮਾਰਗ ਮਿਟਣਾ ਹੈ। ਸਤਿਗੁਰੂ ਕਹਿੰਦੇ ਆਪਣੇ ਆਪ ਨੂੰ ਮਿਟਾ ਦੇ, ਆਪਣੇ ਹਉਮੈ ਦੇ ਬੀਜ ਨੂੰ ਖਤਮ ਕਰ ਦੇ, ਇਹਨੂੰ ਗੁਰੂ ਕੇ ਸ਼ਬਦ ਦੇ ਵਿੱਚ ਅਲੋਪ ਕਰ ਦੇ, ਇਹਨੂੰ ਬੰਦ ਕਰ ਦੇ। پھر تیرے بیج دے وچوں ایک بڑا سونا بوٹا اگے گا، اونوں پھر بڑا سونے پھل لگن گے تے اس پھل دے وچوں پھر سگندھ آئے گی۔ پر توں تا اپنا بیج لے کے لوکاں نوں دکھا رہے ہاتھ دی تلی تے رکھ کے۔ ایک گل یاد رکھ، بیج تلیاں تے نہیں اگدے، بیج پودوں اگدے نے جدوں زمین دے اندر چلے جاندے۔ اس لیے تو لکن دا یتن کر، تو دکھاؤن دا یتن نہ کر، اپنے آپ نوں لکا دے، اپنے آپ نوں اودے وچ لین کر دے۔ آپس کو کرم ونت کہاوے، وہ حالات بنے گا۔ پھر بھی ستگرا نے شب کرمی سی، ہور تا کچھ نہیں کیا، کہن لگے جنم مرے پھر جنم لائے گا پھر مرے گا، بہت جون پرماوے کئی جونہ وچ پیار ہے۔ اگے کیا تن بھوم کا جو کرے گمان، جہدے کول تن زیادے ہے اور بھومی زیادے ہے۔ ایک بہت بڑا رہس ہے، تن بھوم کا جو کرے گمان، سو مورخ اندھا اگیان، کر کرپا جس کا ہردے غریبی وساوے۔ یہ ساری چیزاں بھی ہون منک دے کول، راج ہووے، جوبن ہووے، جوانی ہووے، تن ہووے، شبھ کرم بھی کردا ہووے، سب کچھ ہون، پر سارا کچھ ہون دے بعد جے کسے منک دے کول ایک آ وکھری چیز آ جائے، کر کرپا جس کا ہردے غریبی وساوے، نانک یہاں مکت آکے سکھ پاوے۔ وہ منک انہاں تو مکت رہندا، اینو کہندے نے جیون مکت سو کہاوے، وچ رہنا تے بندن تو بچے رہنا، جیڑا بچے نہ وچ رہے۔ ستگرو دی بانی دا اپدیش ہی اے ہے کہ منک کسی چیز دے وچ بج نہ جائے۔ لوگ تا دھرم نوں بندن کہندے نا، ویسے سنسار دے جیڑا بالکل ایک چرچت وشا ہے، وہ سمجھتے ہیں گرودوارا یہ دھرم، یہ پاٹھ، یہ کتھا کیرتن وچار، اتنے بندن نے سارے۔ یہ تو وہ لوگ جانتے ہیں جنہوں نے دکھ ہو جاتا ہے، جڑے روگی ہوتے ہیں یا جنہوں کا کاروبار کٹ جاتا ہے، پر انہوں نے دھرم بارے سمجھ ہی کوئی نہیں ہے۔ دھرم اس طرح کی کوئی چیز نہیں ہے۔ دھرم کا مطلب ہے کہ تم خود ایک آزاد ہستی بن، تیرے جیون دی جڑی شکتی ہے نا، وہ کسی چیز دے تھلے دبی نہ رہے۔ اٹا اچا اٹھ جمے تو پیارے، تینو خمب رب نے لائے، پر تو دا گھیریا گیا، پسیا گیا۔ چھڑاونا چاہندے نے، بندھن توڑنے چاہندے نے، بندھن توڑا ہوئے مکت۔ آ جڑے پدارتھ نے، جڑا شریر ہے، یہ رہے تیرے کول، پر تو ایدی ورتوں کرے، یہ شریر تیری ورتوں نہ کر جائے۔ پدارت تیری ورتوں نہ کرے، تو پدارتاں دی ورتوں کر سکے۔ اس لیے بھائی ویر سنگھ جی نے بڑے سندر شبد کہے نے، وہ کہندے تینو پتا تیرا جیون کدے واسطے سی، تیرا جیون تینو رب نے کیوں دیتا سی، تیرا جیون سی کتے ندی کنارے، تیرا جیون سی کتے جنگل ویلے۔ یہ مطلب آ پدارتاں دی پج دوڑ، اتوں دی پج نس، اتوں کا دھواں کار، یہ تو کدی آزاد ہونے کی بھی سوچیا کر۔ تیرا جیون سی کتے ندی کنارے، تیرا جیون سی کتے جنگل ویلے، تیرے پاگاں وچ عرشاں تے اڈنا، تے گاؤندیاں پھرن اکیلے، تو کتے آن کھلوتی جندے تیرے چار شفیر چمیلے۔ چواں پاسوں منک جکڑیا ہویا، فسیا ہویا، اور فسیا ہے وہ اپنے ہنکار کر کے۔ سب تو وڈا بندھن ہومے دا ہے، انہیں پڑھیا ہویا ہے۔ کبیر صاحب کہندے نے بارہ برس بال پن بیتے، بارہ سال دی تیری عمر جڑی وہ بچپن وچ بیت گئی، بارہ برس بال پن بیتے، بیس برس کا تپنا کیو، تے بارہ تو جڑے اگلے بیس سال نے، یعنی کہ بارہ تے بی بتی، یہ جوانی دیا لہراں وچ وہگرو نوں بھل گئے ہوں، تے انتر جڑا شریر دا جڑا تیری صورت سی، وہ لگاتار شریر دے رساں وچ ڈبی رہی۔ بیس برس کچھ تپ نہ کیو، اتوں تک بتی ہو گئے، تیس برس کچھ دیو نہ پوجا، تے بتی تو اگلے جڑے تی نے اودے وچ بھی تو چج دا کوئی کام نہیں کیتا، باٹھ سالاں تک تو بیکار وچ جیون گزار دیتا، جدا کوئی لیکھا نہیں ہے، کوئی جدا سمجھ نہیں آ رہی بھی کیوں ملیا سی، کدے واسطے سی۔ اس لیے ایک سجن گرو گوبند سنگھ سچے پادشاہ دے چرناں وچ آئے سن، انہاں دی عمر سی 70 کو سال۔ ایک دن وہ نوجواناں نے پوچھ لیا، باپو تیری عمر کنے کو ہے؟ کہن لگا میں کل 10 سالاں دا ہویا۔ ਉਹਨਾਂ ਨੇ ਮਖੌਲ ਕੀਤਾ, ਉਪਹਾਸ ਕੀਤਾ, ਕਹਿਣ ਲੱਗੇ ਅਜੇ ਜਵਾਨੀ ਦੀ ਵਾਸ਼ਨਾ ਨਹੀਂ ਗਈ, ਪਰਤ ਕੇ ਜਵਾਨੀ ਤੋਂ ਸ਼ੁਰੂ ਕਰਨਾ ਚਾਹੁੰਦੇ। ਉਹ ਕਹਿੰਦਾ ਪਹਿਲਾਂ ਤੇ ਇਹ ਗੱਲ ਸੀ ਜਿਹੜੀ ਤੁਸੀਂ ਕਹਿ ਰਹੇ ਹੋ ਤੇ ਹੁੰਦੀ ਹੈ ਲੋਕਾਂ ਵਿੱਚ, ਉਹ ਬੁੱਢੇ ਹੋ ਕੇ ਫਿਰ ਜਵਾਨ ਹੋਣਾ ਚਾਹੁੰਦੇ। ਸੱਚ ਜਾਣੋ, ਇਹ ਸੱਚ ਹੈ, ਮਨੁੱਖ ਆਪਣੇ ਬੁਢਾਪੇ ਦੀ ਸੁਰਤ ਦੁਆਰਾ ਜਵਾਨੀ ਦੀਆਂ ਤਕਦੀਰਾਂ ਅੰਦਰ ਘੜਦਾ ਹੈ, ਬਣਾਉਂਦਾ ਰਹਿੰਦਾ। ਉਹ ਸਹਿਮਤ ਨਹੀਂ ਹੁੰਦਾ ਕਿ ਵਾਹਿਗੁਰੂ ਨੇ ਜਿਵੇਂ ਤੋਰਿਆ ਹੁਣ ਉਸ ਉਮਰ ਦੇ ਨਾਲ ਸਾਨੂੰ ਸਫ਼ਰ ਹੋ ਕੇ ਤੁਰਨਾ ਚਾਹੀਦਾ। ਉਹ ਕਹਿੰਦਾ ਪਹਿਲਾਂ ਜ਼ਰੂਰ ਬਿਰਤੀ ਸੀ, ਪਹਿਲਾਂ ਇਹ ਬਿਰਤੀ ਹੈ ਸੀ ਕਿ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਵੀ ਪਲੀਆਂ, ਰੇ ਮਨ ਗਹਿਲੇ ਬਾਵਲੇ ਮਾਣੇ ਕਿਆ ਰਲੀਆਂ। ਇਹ ਅਵਸਥਾ ਹੈ ਸੀ, ਪਰ ਜਿੱਦਣ ਦਾ ਮੈਂ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਆਇਆ ਔਰ ਜਿਸ ਦਿਨ ਮੈਂ ਆਇਆ ਸੀ ਉਸ ਦਿਨ ਮੇਰੀ ਸਰੀਰਕ ਉਮਰ ਸੀ 60 ਸਾਲ, ਤੇ ਜਦੋਂ ਆ ਕੇ ਚਰਨ ਫੜੇ, ਪਤਾ ਨੀ ਇਹ ਉਹ ਬਜ਼ੁਰਗ ਹੋਏਗਾ ਜਾਂ ਕੌਣ ਸੀ ਜਿਹਨੂੰ ਕਲਗੀਆਂ ਵਾਲੇ ਦੇ ਚਰਨਾਂ ਦੇ ਰਸ ਦਾ ਪਤਾ ਸੀ। ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਨੇ, ਕਿਉਂਕਿ ਉਹ ਬੜਾ ਸਮਾਂ ਅਗਲੀ ਸਦੀ ਸੀ 18ਵੀਂ ਜਿਹੜੀ ਇਹਨੂੰ 19ਵੀਂ ਸਦੀ ਕਹਿੰਦੇ ਨੇ, ਉਹਨੇ ਖੋਜ ਕਰਵਾਈ ਸੀ ਆਪਣੇ ਰਾਜ ਵਿੱਚੋਂ ਵੀ ਕੋਈ ਇਸ ਤਰ੍ਹਾਂ ਦਾ ਬੰਦਾ ਮੈਨੂੰ ਲੱਭ ਕੇ ਦਿਓ ਜਿਹਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਹੋਣ, ਕਿਉਂਕਿ ਸਤਿਗੁਰੂ ਚੜਾਈ ਕੀਤੇ ਸਨ 1708 ਵਿੱਚ ਤੇ ਸਿੱਖ ਰਾਜ ਹੋਇਆ ਸੀ ਤਕਰੀਬਨ 1800 ਵਿੱਚ। ਉਹਦੇ ਤੋਂ ਬਾਅਦ ਉਹਨੇ ਖੋਜ ਕਰਵਾਈ, ਬੜੀ ਖੋਜ ਕਰਨ ਤੋਂ ਬਾਅਦ ਇੱਕ ਬਜ਼ੁਰਗ ਮਿਲਿਆ ਜਿਹੜਾ ਬਹੁਤ ਬੁੱਢਾ ਸੀ, ਉਹਦੀ ਬਾਂਹ ਫੜ ਕੇ ਦਰਬਾਰ ਵਿੱਚ ਲੈ ਕੇ ਆਏ। ਮਹਾਰਾਜਾ ਰਣਜੀਤ ਸਿੰਘ ਖੁਦ ਉੱਠ ਕੇ ਗਿਆ, ਉਹਦੇ ਪੈਰਾਂ ਨੂੰ ਹੱਥ ਲਾਇਆ, ਮੱਥਾ ਟੇਕਿਆ ਔਰ ਫਿਰ ਬੜੇ ਸਤਿਕਾਰ ਨਾਲ ਉੱਚੀ ਥਾਂ ਤੇ ਬਿਠਾ ਕੇ ਜਲ ਪਾਣੀ ਛਕਾਇਆ ਤੇ ਫਿਰ ਇੱਕ ਗੱਲ ਕਹੀ ਉਸਨੇ, ਕਹਿਣ ਲੱਗਾ ਜਿਹਦੀ ਬਦੌਲਤ ਮੈਨੂੰ ਰਾਜ ਮਿਲਿਆ, ਉਸ ਗੁਰੂ ਗੋਬਿੰਦ ਸਿੰਘ ਦੇ ਤੁਸੀਂ ਦਰਸ਼ਨ ਕੀਤੇ ਨੇ, ਜਦੋਂ ਦੀਦਾਰ ਕੀਤੇ ਸਨ ਉਸ ਵਕਤ ਕਿਵੇਂ ਦਾ ਸੀ, ਮੈਨੂੰ ਥੋੜਾ ਜਿਹਾ ਸੁਣਾਓ। ਉਹ ਕਹਿੰਦਾ ਵੀ ਹੁਣ ਮੇਰੀ ਉਮਰ ਬਹੁਤ ਹੋ ਚੁੱਕੀ ਹੈ, ਮੈਂ ਜ਼ਿਆਦਾ ਨਹੀਂ ਮੈਨੂੰ ਯਾਦ ਰਿਹਾ, ਪਰ ਇੱਕ ਗੱਲ ਦਾ ਮੈਨੂੰ ਪਤਾ ਹੈ ਵੀ ਕਲਗੀਆਂ ਵਾਲੇ ਇੰਨੀ ਜਲਦੀ ਜਲਦੀ ਕਿਸੇ ਨੂੰ ਆਪਣੇ ਪੈਰਾਂ ਤੇ ਮੱਥਾ ਨਹੀਂ ਸੀ ਰੱਖਣ ਦਿੰਦੇ, ਜ਼ਿਆਦਾਤਰ ਉਹ ਤੀਰ ਹੁੰਦਾ ਸੀ ਉਹਨਾਂ ਕੋਲ, ਹੱਥ ਵਿੱਚ ਤੀਰ ਰੱਖਦੇ ਸਨ ਔਰ ਤੀਰ ਹੀ ਲਾਉਂਦੇ ਹੁੰਦੇ ਸਨ, ਜ਼ਿਆਦਾ ਹੱਥ ਵੀ ਨਹੀਂ ਸਨ ਲਾਉਂਦੇ। ਕਦੇ ਕਦੇ ਕਿਸੇ ਮਨੁੱਖ ਦੇ ਸਿਰ ਤੇ ਹੱਥ ਰੱਖਦੇ ਹੋਣਗੇ, ਖਾਸ ਕਰਕੇ ਆਮ ਸੰਗਤ ਆਉਂਦੀ ਸੀ ਬੀਬੀਆਂ ਦੀ ਔਰ ਉਹ ਤੀਰ ਹੀ ਲਾਇਆ ਕਰਦੇ ਸਨ ਇੱਕ ਆਸ਼ੀਰਵਾਦ ਦੇ ਰੂਪ ਦੇ ਵਿੱਚ। ਉਹ ਕਹਿੰਦਾ ਵੀ ਜ਼ਿਆਦਿਆਂ ਨੂੰ ਤੀਰ ਹੀ ਲਾਉਂਦੇ ਸਨ ਔਰ ਨੇੜੇ ਨਹੀਂ ਸੀ ਉਹਨਾਂ ਦੇ ਢੁਕਿਆ ਜਾਂਦਾ। ਦੂਜੀ ਗੱਲ ਇਹ ਸੀ ਵੀ ਨੇੜੇ ਜਾਣਾ ਹੀ ਬੜਾ ਮੁਸ਼ਕਲ ਸੀ, ਉਹਨਾਂ ਦਾ ਪ੍ਰਭਾਵ ਹੀ ਇੰਨਾ ਸੀ ਕਿ ਬੰਦਾ ਵੇਖ ਕੇ ਦੂਰੋਂ ਹੀ ਰੁਕ ਜਾਂਦਾ ਸੀ। ਪਰ ਇੱਕ ਦਿਨ ਮੈਂ ਹਿੰਮਤ ਕੀਤੀ, ਮੈਂ ਨੇੜੇ ਚਲਾ ਗਿਆ, ਤਖ਼ਤ ਤੇ ਬੈਠੇ ਸਨ, ਕੁਦਰਤ ਦੇ ਉਹਨਾਂ ਦੇ ਚਰਨ ਵੀ ਨੰਗੇ ਸਨ। ਮੈਂ ਸੋਚਿਆ ਮਣਾ ਸ਼ਾਇਦ ਪਾਪ ਕੱਟੇ ਜਾਣ, ਦੌੜ ਕੇ ਅੱਜ ਮੌਕਾ ਹੈ, ਦੌੜ ਕੇ ਕਹਿੰਦਾ ਮੈਂ ਮੱਥਾ ਲਾ ਦਿੱਤਾ ਤੇ ਉਹ ਕਿਸੇ ਰੰਗ ਵਿੱਚ ਬੈਠੇ ਸਨ, ਹਿਲਾਏ ਉਹਨਾਂ ਵੀ ਨਹੀਂ ਚਰਨ, ਤੇ ਜਦੋਂ ਮੇਰਾ ਮੱਥਾ ਉਹਨਾਂ ਦੇ ਚਰਨਾਂ ਤੇ ਲੱਗਾ ਸੀ, ਇੱਕ ਲਹਿਰ ਮੇਰੇ ਮੱਥੇ ਵਿੱਚੋਂ ਸਾਰੇ ਸਰੀਰ ਦੇ ਵਿੱਚ ਫਿਰ ਗਈ ਤੇ ਮੈਨੂੰ ਇਹ ਦੁਨੀਆਂ ਭੁੱਲ ਗਈ ਤੇ ਇੱਕ ਐਸਾ ਰਸ ਆਇਆ ਜਿਹੜਾ ਮੈਂ ਪਿਛਲੇ ਸਾਰੀ ਉਮਰ ਵਿੱਚ ਕਦੇ ਨਹੀਂ ਸੀ ਵੇਖਿਆ। ਇਸ ਤਰ੍ਹਾਂ ਦਾ ਇੱਕ ਆਨੰਦ ਮੈਨੂੰ ਮਿਲਿਆ, ਇਸ ਤਰ੍ਹਾਂ ਦਾ ਇੱਕ ਅੰਦਰ ਚਰਨਾਹਟ ਛਿੜ ਗਈ, ਕੋਈ ਸਰੀਰ ਤੋਂ ਅਗਲਾ ਹੀ ਰਸ ਮਿਲਿਆ ਜਿਹੜਾ ਸਰੀਰ ਦੁਆਰਾ ਕਦੀ ਮਿਲਦਾ ਹੀ ਨਹੀਂ। ਫਿਰ ਕੀ ਹੋਇਆ, ਕਹਿਣ ਲੱਗੇ ਫਿਰ ਮੇਰਾ ਚਿੱਤ ਕਰਦਾ ਨਹੀਂ ਸੀ ਕਿ ਚੁੱਕਾ ਹੋਣੇ ਤੋਂ ਮੱਥਾ ਉੱਥੇ ਪਿਆਰ ਹੋਵੇ ਚਰਨਾਂ ਦੇ ਉੱਤੇ। ਇਹਨੂੰ ਭਾਈ ਵੀਰ ਸਿੰਘ ਹੋਰਾਂ ਨੇ ਨਿਰੂਪਣ ਕੀਤਾ, ਉਹ ਕਹਿੰਦੇ ਨੇ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਧਾ ਗਲਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਧਾ ਚਰਨਾ ਤੇ ਸੀਸ ਨਿਵਾਇਆ, ਇਹ ਉਹ ਸੁਪਨੇ ਦੀ ਗੱਲ ਕਰ ਰਹੇ ਨੇ। ਧਾ ਚਰਨਾ ਤੇ ਸੀਸ ਨਿਵਾਇਆ, ਸਾਡੇ ਮੱਥੇ ਛੂ ਨਾ ਪਾਈ, ਕਿਉਂਕਿ ਸੁਪਨਾ ਸੀ, ਤੁਸੀਂ ਉੱਚੇ ਅਸੀਂ ਨੀਵੇਂ ਸੀ, ਸਾਡੀ ਪੇਸ਼ ਨਾ ਗਈ ਆਕਾਰੀ। फिर लड़ फड़ने नू उठ दौड़े पर लड़ को बिजली लहरा उठदा जांदा पर ओ सानू छू अपनी गया लाई ओदा लड़ नहीं फड़िया गया। ये सारा सुपना सुना रहे। फिर अगला बचन क्या, उठदा जांदा पर ओ सानू छू अपनी गया लाई, थोड़ी जी छू ला गया, थोड़ा जा आनंद दे गया, ओदा लिशकारा जेड़ा ते ओदे नाल की होया, कहन लगे जाग आ गई। जदों जाग आई ते कहिंदे जाग दे विच जदों मैं अपने शरीर वल ध्यान मारिया ना, मिट्टी चमक पई ते मोई, आ मरिया होया शरीर चमकन लग पिया, इहदे विच ओह खुशी आई जिहड़ी सारी उम्र मैं कदी अपने शरीर विच वेखी नहीं सी। मिट्टी चमक पई ए मोई, मिट्टी कह रहे ने शरीर नूं, यह मरी हुई मिट्टी विच चमक आ गई। मिट्टी चमक पई ए मोई ते तुसी लूआं विच लिशके, लूआं दे विच तेरी याद लिशकन लग पई। वह बुजुर्ग कहिंदा है कि बड़ी मुश्किल दे नाल इक सिख ने मेरी बांह फड़ के मथा चुकिया ते कलगियां वाले ते उस वेले वक्त ते कोई रहमत दे विच आए होए सन ते क्या भी सिखा जा तू निहाल है। फिर हुण किवें जिउंदे हो, ओ कहिंदा हुण 24 घंटिया बाद जदों मेरा जी करे एक बारी मैं उसे दुनिया विच चला जाना जिथे उदों इह घटना वापरी सी, ते जदों मेरा ध्यान उथे चला जांदा ते शरीर विच उही चीज फिर जाग पैंदी है, सब कुछ उसे तरह हो जांदा। इहनूं कहिंदे ने प्रेम नूं जगाउणा। इह गल ख्याल विच रखना कि साडे जीवन दे विच जिन्नियां वी घटनावां वापरियां ने ਉਹਨਾਂ ਦੀ ਪੂਰੀ ਰਿਕਾਰਡਿੰਗ ਸਾਡੇ ਵਿਚ ਪਈ ਹੋਈ ਹੈ। ਕੱਲੀ ਰਿਕਾਰਡਿੰਗ ਨਹੀਂ, ਉਹ ਅਵਸਥਾ ਪਈ ਹੋਈ ਹੈ। ਮੰਨ ਲਓ ਪਿਛਲੇ ਸਾਲ ਕਿਸੇ ਨਾਲ ਝਗੜੇ ਸੀ, ਗਾਲੀ ਗਲੋਚ ਹੋਇਆ ਸੀ, ਕ੍ਰੋਧ ਆਇਆ ਸੀ, ਅੱਜ ਵੀ ਕਿਤੇ ਇਕਾਂਤ ਵਿਚ ਬੈਠ ਕੇ ਉਸ ਪਿਛਲੇ ਸਮੇਂ ਵਿਚ ਚਿੱਤ ਨੂੰ ਖਿੱਚ ਕੇ ਲੈ ਜਾਣਾ, ਥੋੜੇ ਸਮੇਂ ਵਿਚ ਉਹ ਆਵਾਜ਼ਾਂ ਕੰਨਾਂ ਵਿਚ ਗੂੰਜਣਗੀਆਂ ਔਰ ਗੂੰਜਦਿਆਂ ਗੂੰਜਦਿਆਂ ਸਰੀਰ ਜਿਹੜਾ ਕ੍ਰੋਧਿਤ ਹੋ ਜਾਏਗਾ, ਕੰਬਲ ਲੱਗ ਪਏਗਾ ਤੇ ਜਿਹੜੀ ਅਵਸਥਾ ਉਦੋਂ ਬਣੀ ਸੀ ਉਹ ਹੁਣ ਬਣ ਜਾਏਗੀ। ਇਸ ਤਰ੍ਹਾਂ ਕਈ ਵਾਰੀ ਹੁੰਦਾ ਨਾ ਸਾਡੇ ਜੀਵਨ ਵਿਚ, ਪੁਰਾਣੀ ਘਟਨਾ ਯਾਦ ਆ ਜਾਏ ਤੇ ਮਨ ਉਸੇ ਹਾਲਤ ਵਿਚ ਸਰੀਰ ਨੂੰ ਖਿੱਚ ਕੇ ਲੈ ਜਾਂਦਾ ਤੇ ਫਿਰ ਯਾਦ ਰੱਖੀਏ ਜੇ ਗਲਤ ਘਟਨਾਵਾਂ ਯਾਦ ਆਇਆ ਸਰੀਰ ਉਸ ਹਾਲਤ ਵਿਚ ਜਾਂਦਾ ਤੇ ਗੁਰੂ ਕੇ ਸਵਾਰਿਓ ਜੇ ਚੰਗੀ ਘਟਨਾ ਵਾਪਰੀ ਹੋਵੇ ਤੇ ਉਹ ਵੀ ਵਾਪਸ ਆ ਸਕਦੀ ਹੈ, ਉਹਨੂੰ ਵੀ ਜਗਾਇਆ ਜਾ ਸਕਦਾ। ਇਸ ਲਈ ਸਿਆਣਿਆਂ ਦੀ ਇਹ ਖੋਜ, ਉਹ ਕਹਿੰਦੇ ਨੇ ਚੰਗੀਆਂ ਘਟਨਾਵਾਂ ਨੂੰ ਜੀਵਨ ਵਿਚ ਜੁਗਾ ਤੇ ਗਲਤ ਨੂੰ ਫੂਕ ਮਾਰ ਕੇ ਭਜਾ ਦੇ। ਜਿਹੜੀਆਂ ਜੀਵਨ ਵਿਚ ਵਧੀਆ ਘਟਨਾਵਾਂ ਵਾਪਰੀਆਂ ਨੇ ਉਹਨਾਂ ਨੂੰ ਪਰਤ ਪਰਤ ਕੇ ਜਗਾ, ਉਹਨਾਂ ਨੂੰ ਪਰਤ ਪਰਤ ਕੇ ਪੈਦਾ ਕਰ ਤੇ ਜੋ ਗਲਤ ਹੋਈਆਂ ਨੇ ਉਹਨਾਂ ਨੂੰ ਪਰਤ ਕੇ ਯਾਦ ਨਾ ਕਰ, ਉਹਨਾਂ ਨੂੰ ਛੱਡ ਦੇ, ਕਿਉਂਕਿ ਯਾਦ ਦੇ ਰਾਹੀਂ ਉਹ ਫਿਰ ਜਾਗਦੀਆਂ ਨੇ, ਫਿਰ ਤੈਨੂੰ ਪਕੜ ਲੈਂਦੀਆਂ ਨੇ। ਇਸ ਕਰਕੇ ਬੇਨਤੀ ਕਰ ਰਿਹਾ ਸੀ ਕਿ ਐਸਾ ਤੇ ਕੋਈ ਵੀ ਮਨੁੱਖ ਪੱਥਰ ਨਹੀਂ ਜਿਹਦੇ ਜੀਵਨ ਵਿਚ ਇੱਕ ਵਾਰੀ ਵੀ ਆਪਣੇ ਰੱਬ ਨਾਲ ਪ੍ਰੇਮ ਦੀ ਪੀਂਗ ਨਾ ਪਈ ਹੋਵੇ, ਉਹਨੂੰ ਪਰਤ ਪਰਤ ਕੇ ਜਗਾਇਆ ਜਾ ਸਕਦਾ, ਪਰਤ ਪਰਤ ਕੇ ਉਠਾਇਆ ਜਾ ਸਕਦਾ। ਉਹ ਕਹਿੰਦਾ ਮੈਂ ਪਰਤ ਕੇ ਹੁਣ ਉਸ ਆਸਰੇ ਜੀ ਰਿਹਾ, ਉਹ ਛੂ ਮੈਨੂੰ ਯਾਦ ਹੈ, ਉਹ ਮੇਰੇ ਕੋਲ ਹੈ, ਉਹਦੇ ਨਾਲ ਮੈਂ ਜਿਉਂਦਾ ਤੇ ਮੈਨੂੰ ਹੁਣ ਮਰਨ ਦੀ ਵੀ ਚਿੰਤਾ ਨਹੀਂ, ਕਿਉਂਕਿ ਉਹ ਦੋਵਾਂ ਜਹਾਨਾਂ ਦਾ ਮਾਲਕ ਹੈ, ਇਧਰ ਵੀ ਉਹਨੇ ਕਿਰਪਾ ਕੀਤੀ ਏ ਤੇ ਪਾਰਲੇ ਪਾਸੇ ਤੇ ਸਰਕਾਰ ਹੀ ਉਹਦੀ। ਇਸ ਕਰਕੇ ਸਤਿਗੁਰਾਂ ਨੇ ਅੱਜ ਦੇ ਪਵਿੱਤਰ ਸ਼ਬਦ ਦੇ ਵਿਚ ਕਿੰਨੀ ਤਰ੍ਹਾਂ ਦੀ ਹੋਮੈ ਗਿਣੀ। ਉਸ ਬਜ਼ੁਰਗ ਨੇ ਕਿਹਾ ਕਿ ਮੈਂ 60 ਸਾਲ ਤੋਂ ਲੈ ਕੇ 10 ਸਾਲ ਕਲਗੀਆਂ ਵਾਲੇ ਦੇ ਚਰਨ ਫੜੇ ਨੇ ਤੇ ਮੇਰੀ ਇਹ ਮਨੌਤ ਏ, ਪਹਿਲਾਂ ਮੈਂ ਸੋਚਦਾ ਸੀ ਆਹ ਜਿਹੜੇ ਗੁਰਦੁਆਰੇ ਗੁਰੂ ਕੋਲ ਜਾਂਦੇ ਨੇ ਇਹਨਾਂ ਦਾ ਕਾਹਦਾ ਜੀਵਨ ਏ, ਇਹ ਵਿਚਾਰੇ ਨਾ ਖਾਂਦੇ ਪੀਂਦੇ ਨਾ ਹੱਸਦੇ ਖੇਡਦੇ, ਪਰ ਜਿੱਦਣ ਦਾ ਮੈਂ ਕਲਗੀਆਂ ਵਾਲੇ ਦੇ ਚਰਨਾਂ ਨੂੰ ਹੱਥ ਲਾ ਬੈਠਾ ਉਦਣ ਦਾ ਅੰਦਰ ਕਹਿੰਦਾ ਵੀ 60 ਸਾਲ ਗਰਕ ਕਰ ਦਿੱਤੇ ਨੇ, ਪਤਾ ਤੇ ਹੁਣ ਲੱਗਾ ਵੀ ਜੀਵਨ ਕੀ ਹੁੰਦਾ, ਇਹ 10 ਸਾਲਾਂ ਤੋਂ ਸਮਝ ਆਈ। ਇਸ ਕਰਕੇ ਇਹ ਕਾਹਦੇ ਕਰਕੇ ਸਤਿਗੁਰੂ ਕਹਿੰਦੇ ਨੇ, ਜਿਹੜਾ ਸ਼ਬਦ ਮੈਂ ਆਪ ਜੀ ਨਾਲ ਸਾਂਝਾ ਕਰ ਰਿਹਾ ਸਾਂ, ਕਬੀਰ ਸਾਹਿਬ ਦਾ, 12 ਵਰਸ ਬਾਲਪਨ ਬੀਤੇ, 20 ਵਰਸ ਕਸ ਤਪ ਨਾ ਕੀਓ, ਇਹ 30-32 ਸਾਲ ਔਰ 30 ਵਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਇਓ। ਹੁਣ 62 ਸਾਲ ਤੋਂ ਅੱਗੇ ਫਿਰ ਪਰਤ ਕੇ ਤੇ ਵਾਲ ਕਾਲੇ ਹੋਣ ਨਹੀਂ ਲੱਗੇ, ਨਾ ਇਹਨਾਂ ਨੇ ਲਾਲ ਹੋਣਾ। ਇਸ ਲਈ ਸਤਿਗੁਰੂ ਕਹਿੰਦੇ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਬਜ਼ੁਰਗੀ ਵਿਚ ਸੇਵਾ ਕੀਤੀ ਔਰ ਉਨ੍ਹਾਂ ਨੇ ਹਉਮੈ ਨੂੰ ਮਿਟਾਉਣ ਦਾ ਉਪਦੇਸ਼ ਦਿੱਤਾ। ਇਸ ਸ਼ਬਦ ਦੇ ਵਿਚ ਗੁਰੂ ਨਾਨਕ ਸਾਹਿਬ ਨੇ ਇਸ ਮਨ ਦੀ ਵਿਗੜੀ ਹੋਈ ਹਾਲਤ ਹਉਮੈ ਕਿਵੇਂ ਮਨੁੱਖ ਨੂੰ ਆਪਣੀ ਗ੍ਰਿਫਤ ਵਿਚ ਰੱਖਦੀ। ਸਤਿਗੁਰੂ ਕਹਿੰਦੇ ਹਉ ਵਿਚ ਆਇਆ, ਸਾਡੇ ਵਾਰ ਵਾਰ ਆਉਣ ਦਾ ਕਾਰਨ ਸਾਡੇ ਮਨ ਦੇ ਉੱਤੇ ਪਈ ਹੋਈ ਹਉਮੈ ਦੀ ਕਾਈ, ਹਉਮੈ ਦਾ ਪੜਦਾ ਹੈ। ਇਹ ਇੱਕ ਅਹਿਸਾਸ ਪਾਇਆ ਸੀ ਰੱਬ ਨੇ ਕਿ ਮਨੁੱਖ ਜਿਉਂਦਾ ਰਹੇ, ਪਰ ਇਹਨੇ ਉਹਨੂੰ ਵਧਾ ਦਿੱਤਾ ਹੈ, ਉਹ ਜ਼ਿਆਦਾ ਵੱਧ ਗਈ ਹੈ। ਹਉ ਕਰਕੇ ਮੁੜ ਮੁੜ ਕੇ ਆਉਣਾ ਪੈਂਦਾ, ਵਾਰ ਵਾਰ ਮਨੁੱਖ ਉਹਨਾਂ ਗਲੀਆਂ ਵਿੱਚੋਂ ਲੰਘਦਾ ਜਿੱਥੋਂ ਪਹਿਲਾਂ ਕਈ ਵਾਰੀ ਲੰਘਿਆ ਸੀ, ਇਸ ਲਈ ਉਹ ਪੁਰਾਣੀਆਂ ਹੋ ਜਾਂਦੀਆਂ। ਇਹ ਜੀਵਨ ਪੁਰਾਣਾ ਕਿਉਂ ਲੱਗ ਰਿਹਾ? ਕਿਉਂਕਿ ਇੱਥੋਂ ਬੜੀ ਵਾਰੀ ਗੁਜ਼ਰਿਆ, ਕਹਿਤਿਆਂ ਕੇ ਬਾਪ, ਕਹਿਤਿਆਂ ਕੇ ਬੇਟੇ, ਕਹਿਤੇ ਗੁਰ ਚੇਲੇ ਫੁੱਲ ਹੋਏ, ਕਈ ਵਾਰੀ ਗੁਰੂ ਬਣੇ, ਕਈ ਵਾਰੀ ਚੇਲੇ, ਕਈ ਵਾਰੀ ਪਿਤਾ, ਕਈ ਵਾਰੀ ਪੁੱਤਰ। ਬੜਾ ਸਮਾਂ ਹੋ ਗਿਆ, ਮੁੱਦਤ ਹੋਈ ਗੱਲ ਸੇ ਨਿਕਲੇ ਕੋ, ਉਹ ਘਰ ਤੋਂ ਤੇ ਮੁੱਦਤਾਂ ਹੋ ਗਈਆਂ ਨਿਕਲਦਿਆਂ, ਬਹੁਤ ਸਮਾਂ ਗੁਜ਼ਰ ਗਿਆ ਤੇ ਹੁਣ ਤੇ ਪਤਾ ਵੀ ਨੀ ਵੀ ਘਰ ਵੀ ਕਿਹੜਾ। ਹੁਣ ਤੇ ਸੜਕ ਨੂੰ ਘਰ ਬਣਾ ਹੀ ਲਿਆ ਆਪਾਂ, ਆ ਸੜਕ ਹੀ ਜਿੱਥੇ ਆਪਾਂ ਜੀਵਨ ਗੁਜ਼ਾਰ ਰਹੇ। ਹੁਣ ਤਾਂ ਭਿਖਾਰੀ ਹੋ ਹੀ ਗਏ ਆ, ਵੀ ਚੌਂਕ ਵਿਚ ਹੀ ਜੀਵਨ ਨਿਕਲੇਗਾ। ਇਹ ਚੌਂਕ ਨੇ ਸਾਰੇ ਆ ਜਿਹੜੇ ਸਾਡੇ ਘਰ ਨੇ, ਘਰ ਨਹੀਂ ਹਨ। ਸਤਿਗੁਰੂ ਕਹਿੰਦੇ ਘਰ ਦਾ ਤੈਨੂੰ ਪਤਾ ਨੀ ਲੱਗਾ ਅਜੇ, ਜਿੱਦਣ ਘਰ ਦਾ ਸਮਝ ਆ ਗਈ ਨਾ ਤੇ ਤੂੰ ਇਸ ਦੁਨੀਆਂ ਨੂੰ ਫੂਕ ਮਾਰ ਕੇ ਉਡਾ ਦੇਗਾ, ਘਰ ਕੋਈ ਹੋਰ ਹੈ। ਜਿੱਥੇ ਜਾ ਕੇ ਨਿਸ਼ਚਿੰਤਤਾ ਆਉਂਦੀ ਹੈ, ਜਿੱਥੇ ਜਾ ਕੇ ਮਨੁੱਖ ਇਹ ਕਹਿ ਦਿੰਦਾ ਹੈ ਕਿ ਹੁਣ ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਇਹ ਜੀਵਨ ਦੀ ਸੰਪੂਰਨਤਾ ਹੈ। ਜਿੰਨਾ ਚਿਰ ਤੇਰਾ ਅੰਦਰ ਖੋਜ ਵਿਚ ਹੈ, ਜਿੰਨਾ ਚਿਰ ਤੇਰਾ ਮਨ ਕੁਝ ਲੱਭ ਰਿਹਾ, ਕੁਝ ਖੋਜ ਰਿਹਾ, ਤੜਪ ਰਿਹਾ ਹੈ, ਇਹ ਨਿਸ਼ਾਨੀ ਹੈ, ਸਿਗਨਲ ਹੈ, ਤੇਰੇ ਜੀਵਨ ਦਾ ਮੀਟਰ ਦੱਸ ਰਿਹਾ ਤੂੰ ਅਜੇ ਰਾਹ ਵਿਚ ਬੈਠਾ, ਅਜੇ ਪਹੁੰਚਿਆ ਨਹੀਂ। ਇਸ ਲਈ ਇਹ ਘਰ ਤਾਂ ਹੈ ਹੀ ਨਹੀਂ, ਤੂੰ ਤੇ ਚੌਂਕ ਨੂੰ ਘਰ ਬਣਾ ਲਿਆ, ਤੂੰ ਤੇ ਭਿਖਾਰੀ ਹੈ, ਚੌਂਕ ਦੇ ਵਿਚ ਖੜਾ ਹੋਇਆ ਭੀਖ ਮੰਗ ਰਿਹਾ। ਕਦੀ ਕਿਸੇ ਚੀਜ਼ ਦੀ ਭੀਖ ਮੰਗਣਾ, ਕਦੀ ਕਿਸੇ ਚੀਜ਼ ਦੀ, ਔਰ ਇਸ ਜਗਤ ਦੇ ਭਿਖਾਰੀ ਰੱਜੇ ਹੋਏ ਲੋਕਾਂ ਤੋਂ ਇੱਕ ਪੱਖ ਵਿਚ ਚੰਗੇ ਨੇ, ਕਿਉਂਕਿ ਦੋਵੇਂ ਰੋਂਦੇ ਨੇ। ਸਤਿਗੁਰੂ ਕਹਿੰਦੇ ਹਉ ਵਿਚ ਹੱਸੈ, ਹਉ ਵਿਚ ਰੋਵੈ। ਇੱਥੇ ਬਿਮਾਰ ਵੀ ਰੋਂਦਾ, ਤੰਦਰੁਸਤ ਵੀ ਰੋ ਰਿਹਾ ਹੈ, ਕਰੂਪ ਵੀ ਰੋਂਦਾ, ਸੁੰਦਰ ਵੀ ਰੋ ਰਿਹਾ, ਇੱਥੇ ਬਜ਼ੁਰਗ ਵੀ ਰੋਂਦਾ ਤੇ ਨੌਜਵਾਨ ਰੋ ਰਿਹਾ ਹੈ। ਰੋਣ ਦੀ ਆਵਾਜ਼ ਵਿਚ ਥੋੜਾ ਜਿਹਾ ਫਰਕ ਪੈਂਦਾ, ਰੋਣ ਦੇ ਥਾਵਾਂ ਵਿਚ ਫਰਕ ਪੈਂਦਾ। ਕੋਈ ਚੌਂਕ ਵਿਚ ਰੋਂਦਾ ਹੈ, ਕੋਈ ਗੱਡੀ ਵਿਚ ਰੋ ਰਿਹਾ, ਕੋਈ ਖੁੱਲੇ ਆਮ ਰੋ ਲੈਂਦਾ, ਕੋਈ ਕਮਰਾ ਬੰਦ ਕਰਕੇ ਰੋਂਦਾ। ਉਸ ਇੱਕ ਤੋਂ ਬਿਨਾਂ ਨਾਨਕ ਕਹੋ ਨਾ ਸਿੱਝਈ, ਤੂੰ ਸਫਲ ਨਹੀਂ ਹੋਵੇਗਾ, ਤੇਰਾ ਰੋਣਾ ਖਤਮ ਹੋਣ ਵਾਲਾ ਹੈ ਹੀ ਨਹੀਂ। ਤੂੰ ਹੋਰ ਰੋਣਿਆਂ ਨੂੰ ਚਿੱਠੀਆਂ ਦੇ ਰਿਹਾ, ਸੱਦੇ ਦੇ ਰਿਹਾ, ਤੂੰ ਹੋਰ ਦੁੱਖ ਨੂੰ ਆਪਣੇ ਜੀਵਨ ਦੇ ਵਿਚ ਬੁਲਾ ਰਿਹਾ। ਇਸ ਲਈ ਗਰੀਬ ਦਾ ਰੋਣਾ ਤਾਂ ਫਿਰ ਵੀ ਬਹੁਤ ਵਧੀਆ, ਕਿਉਂਕਿ ਉਹ ਰੋ ਰਿਹਾ ਗਰੀਬ ਹੈ, ਗੱਲ ਫੱਬਦੀ ਹੈ, ਗੱਲ ਠੀਕ ਲੱਗਦੀ ਹੈ, ਔਰ ਚੱਲ ਜਾਂਦਾ ਹੈ, ਕਿਉਂਕਿ ਉਹਦੇ ਕੋਲ ਮਾਇਆ ਨਹੀਂ, ਗਰੀਬ ਹੈ, ਉਹਦਾ ਰੋਣਾ ਤਾਂ ਫੱਬਦਾ ਹੈ, ਚੰਗੀ ਗੱਲ ਲੱਗਦੀ, ਔਰ ਉਹ ਖੁੱਲ ਕੇ ਰੋ ਲੈਂਦਾ ਚੰਗੀ ਤਰ੍ਹਾਂ। ਚੰਗੀ ਤਰ੍ਹਾਂ ਰੋਣਾ ਵੀ ਜੀਵਨ ਨੂੰ ਹੌਲੇ ਕਰ ਦਿੰਦਾ, ਉਹ ਚੰਗੀ ਤਰ੍ਹਾਂ ਰੋ ਲੈਂਦਾ। ਪਰ ਅਮੀਰ ਤੇ ਵਿਚਾਰਾ ਖੁੱਲ ਕੇ ਰੋ ਵੀ ਨਹੀਂ ਸਕਦਾ, ਵੀ ਲੋਕ ਕਹਿੰਦੇ ਨੇ ਵੀ ਇਹਨੂੰ ਕੀ ਹੋਇਆ, ਕੁਝ ਹੈ ਤਾਂ ਨਹੀਂ, ਇਹਨੂੰ ਹੈ ਵੀ ਕੁਝ ਨਹੀਂ, ਫਿਰ ਵੀ ਇਹ ਮਰ ਰਿਹਾ ਹੈ, ਫਿਰ ਵੀ ਦੁਖੀ ਹੈ, ਫਿਰ ਵੀ ਬੇਚੈਨ ਹੈ, ਇਸ ਕਰਕੇ ਉਹ ਵਿਚਾਰਾ ਖੁੱਲ ਕੇ ਰੋ ਵੀ ਨਹੀਂ ਸਕਦਾ, ਪੜਦਾ ਪਾ ਕੇ। ਇਸ ਲਈ ਛੋਟੇ ਛੋਟੇ ਲੋਕ ਬਾਹਰ ਰੋ ਲੈਂਦੇ ਨੇ, ਵੱਡੇ ਵੱਡੇ ਲੋਕ ਅੰਦਰ ਰੋ ਲੈਂਦੇ ਨੇ, ਫਰਕ ਕੋਈ ਨਹੀਂ। ਬਾਬਾ ਫਰੀਦ ਜੀ ਨੇ ਤਾਂ ਹੀ ਕਿਹਾ ਸੀ, ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜਗ, ਉੱਚੇ ਚੜ ਕੇ ਦੇਖਿਆ ਘਰ ਘਰ ਕਿਹਾ ਅੱਗ। ਹਾਂ, ਇਹਨਾਂ ਨੂੰ ਫਰਕ ਲੱਗਦਾ ਹੈ, ਦੂਰ ਕਿਸੇ ਦੇ ਘਰ ਨੂੰ ਅੱਗ ਲੱਗੀ ਹੋਵੇ ਤੇ ਉਸ ਅੱਗ ਦਾ ਘਰ ਜਿਹੜਾ ਉਹਦਾ ਰੰਗ ਲੱਗਦਾ ਹੈ ਕੇਸਰੀ ਰੰਗ ਦਾ, ਬਸੰਤਰੀ, ਇਹਨੂੰ ਬਸੰਤਰ ਤਾਂ ਹੀ ਕਿਹਾ ਗਿਆ, ਉਸ ਨੂੰ ਬੰਦਾ ਬਸੰਤਰ ਕਹਿੰਦਾ। ਇਸ ਲਈ ਇਹ ਅਖਾਣ ਬਣਿਆ ਹੋਇਆ, ਇੱਕ ਮੁਹਾਵਰਾ ਹੈ ਕਿ ਦੂਰ ਘਰ ਨੂੰ ਲੱਗੀ ਹੋਈ ਅੱਗ, ਅੱਗ ਨਹੀਂ ਦਿਸਦੀ, ਉਹ ਬਸੰਤਰ ਦਿਸਦੀ, ਬਸੰਤਰ ਬੜੀ ਸੋਹਣੀ ਦਿਸਦੀ ਹੈ, ਤਾਂ ਅੱਗ ਲੱਗੀ ਹੋਈ ਪਰ ਦੂਰ ਲੱਗੀ ਹੋਈ ਹੈ। ਜਿੰਨਾ ਚਿਰ ਦੂਰ ਰਹੇਗੀ ਬਸੰਤਰ ਦਿਸੇਗੀ, ਜਦੋਂ ਆਪਣੇ ਆਪ ਨੂੰ ਲੱਗ ਗਈ ਉਦੋਂ ਅੱਗ ਬਣ ਜਾਏਗੀ, ਉਦੋਂ ਗਰਮ ਹੋਵੇਗੀ, ਉਦੋਂ ਸੇਕ ਦੇਵੇਗੀ, ਉਦੋਂ ਦੁੱਖ ਦੇਵੇਗੀ। ਸੰਸਾਰ ਦੇ ਇਹ ਅਰਥ ਨੇ, ਅੱਗ ਜਿਹੜੀ ਹੈ ਬਸੰਤਰ ਦੂਰੋਂ ਠੀਕ ਲੱਗੇਗੀ, ਨੇੜੇ ਆ ਗਈ ਸੇਕ ਲੱਗੇਗੀ। ਸਤਿਗੁਰਾਂ ਨੇ ਤਰੀਕਾ ਦੱਸਿਆ, ਇਹਨੂੰ ਦੂਰੀ ਤੇ ਰੱਖ, ਇਹਨੂੰ ਛੱਡਣ ਵਾਸਤੇ ਨਹੀਂ ਕਿਹਾ। ਜੇ ਤੂੰ ਇਹਦੇ ਤੋਂ ਸੇਕ ਲੈਣਾ, ਜਿਹਦੇ ਤੋਂ ਆਨੰਦ ਲੈਣਾ ਸੰਸਾਰ ਤੋਂ, ਤਾਂ ਤੂੰ ਜਾਣਨਾ ਤੂੰ ਘਰ ਵਿਚ ਬਲਦੇ ਹੋਏ ਚੁੱਲ੍ਹੇ ਤੂੰ ਹੱਥ ਦੂਰੀ ਤੇ ਰੱਖੇ ਤਾਂ ਤੈਨੂੰ ਸੇਕ ਦੇਣਗੇ, ਹੀਟ ਦੇਣਗੇ, ਆਨੰਦ ਦੇਣਗੇ। ਜੇ ਤੂੰ ਉਹਨਾਂ ਨੂੰ ਫੜਨ ਦਾ ਯਤਨ ਕੀਤਾ, ਉਸ ਅੱਗ ਨੂੰ ਤੇਰੇ ਹੱਥਾਂ ਨੂੰ ਸਾੜ ਦੇਗੀ। ਇਸ ਕਰਕੇ ਹਉ ਜਿਹੜੀ ਹੈ ਇੱਕ ਤਰ੍ਹਾਂ ਦੀ ਅਗਨੀ ਗਿਣੀ। ਸਤਿਗੁਰਾਂ ਨੇ ਕਿਹਾ ਹਉ ਵਿਚ ਆਇਆ, ਮੁੜ ਮੁੜ ਕੇ ਮਨੁੱਖ ਹਉ ਕਰਕੇ ਆਉਂਦਾ ਹੈ, ਹੰਕਾਰ ਕਰਕੇ ਜਨਮ ਹੁੰਦੇ ਨੇ। ਜਨਮਾਂ ਦੇ ਵਿਚ ਕਈ ਤਰ੍ਹਾਂ ਦੇ ਅੱਗੋਂ ਹੋਰ ਰਸਤੇ ਮਨੁੱਖ ਨੂੰ ਮਿਲਦੇ ਨੇ। ਹਉ ਵਿਚ ਗਿਆ ਔਰ ਇਸ ਜਨਮ ਤੋਂ ਬਾਅਦ ਵੀ ਮਨੁੱਖ ਨੇ ਯਤਨ ਨਹੀਂ ਕੀਤਾ ਇਸ ਹਉਮੈ ਨੂੰ ਛੱਡਣ ਦਾ। ਇੱਥੇ ਹੋਰ ਪੰਡ ਇਕੱਠੀ ਕਰ ਲਈ, ਹੋਰ ਇਹਦਾ ਭਾਰ ਵਧਾ ਲਿਆ, ਹੋਰ ਬੋਝ ਵੱਧ ਗਿਆ, ਮੈਂ ਕਰਕੇ ਜਿਉਂਦਾ ਰਿਹਾ। ਹਉ ਵਿਚ ਜੰਮਿਆ, ਹਉ ਵਿਚ ਮੂਆ, ਹਉਮੈ ਵਿਚ ਹੀ ਜਨਮ ਲਿਆ ਸੀ ਔਰ ਹਉਮੈ ਕਰਕੇ ਮੌਤ ਹੋ ਗਈ, ਹਉਮੈ ਦੇ ਰਹਿੰਦਿਆਂ ਰਹਿੰਦਿਆਂ ਮੌਤ ਹੋ ਗਈ। ਹਉ ਵਿਚ ਜਨਮ ਲਿਆ, ਇਸ ਕਰਕੇ ਜਨਮ ਲੈਂਦਿਆਂ ਸਾਰ ਰੋਣ ਹੋਇਆ ਸੀ, ਰੋਇਆ ਸੀ। ਉਸ ਦੌਲਤਾਂ ਨੇ ਗੁਰੂ ਨਾਨਕ ਸਾਹਿਬ ਦੇ ਜਨਮ ਸਮੇਂ ਉਹਦੇ ਪਿਤਾ ਸਤਿਗੁਰਾਂ ਦੇ ਪਿਤਾ ਨੂੰ ਇਹ ਸ਼ਬਦ ਕਹੇ ਸਨ। ਪੰਡਿਤ ਹਰਦਿਆਲ ਜਿਹਨੇ ਪੱਤਰੀ ਬਣਾਉਣੀ ਸੀ ਗੁਰੂ ਸਾਹਿਬ ਦੀ, ਉਸ ਸਮੇਂ ਦਾ ਰਿਵਾਜ ਸੀ। ਇਹਦਾ ਅਰਥ ਇਹ ਨਹੀਂ ਵੀ ਸਿੱਖ ਜਗਤ ਵਿਚ ਪੱਤਰੀ ਬਣਾਈ ਜਾਂਦੀ, ਉਹ ਸਿਰਫ ਇਹ ਸੀ ਕਿ ਉਸ ਵਕਤ ਦਾ ਸਮਾਜਿਕ ਕਾਨੂੰਨ ਇਹ ਸੀ ਪੱਤਰੀ ਬਣਾਉਣਾ। ਉਹਨੂੰ ਬੁਲਾਇਆ ਗਿਆ, ਉਹਨੇ ਦੌਲਤਾਂ ਨੂੰ ਬੁਲਾਇਆ। ਜਦੋਂ ਇਸ ਬੱਚੇ ਦਾ ਜਨਮ ਹੋਇਆ ਸੀ ਗੁਰੂ ਨਾਨਕ ਸਾਹਿਬ ਦਾ, ਉਸ ਵਕਤ ਦਾ ਹਾਲਾਤ ਕੀ ਸੀ? ਉਹਨੇ ਕਿਹਾ ਹਾਲਾਤ ਬਿਲਕੁਲ ਅਲੱਗ ਸੀ, ਕਿਉਂਕਿ ਇਹ ਰੋਇਆ ਨਹੀਂ। ਮੈਂ ਬਹੁਤ ਯਤਨ ਕੀਤਾ ਇਹਨੂੰ ਰਵਾਉਣ ਦਾ, ਪਰ ਇਹ ਰੋਇਆ ਨਹੀਂ, ਇਹ ਥੋੜਾ ਜਿਹਾ ਹੱਸਿਆ ਸਿਰਫ, ਇਹ ਰੋਇਆ ਨਹੀਂ। ਇਹਦੀ ਵਿਲੱਖਣਤਾ ਸੀ, ਵੱਖਰਾ ਬਣ ਸੀ। ਔਰ ਜਦੋਂ ਜਨਮ ਹੋਇਆ ਉਸ ਵਕਤ ਵਧਾਈ ਦੇਣ ਵਾਸਤੇ ਗੁਰੂ ਸਾਹਿਬ ਦੇ ਪਿਤਾ ਮਹਿਤਾ ਕਲਿਆਣ ਦਾਸ ਉਹ ਕੁਝ ਲੈ ਕੇ ਆਏ, ਧਨ ਆਦਿਕ ਮਾਇਆ ਪਾ ਕੇ ਥਾਲੀ ਦੇ ਵਿਚ ਦੇਣ ਵਾਸਤੇ ਲੈ ਕੇ ਆਏ। ਦੌਲਤਾਂ ਉਥੇ ਬੈਠੀ ਸੀ, ਚੌਂਕੜਾ ਮਾਰਿਆ ਹੋਇਆ ਸੀ, ਮਸਤ ਸੀ, ਤੇ ਮਹਿਤਾ ਕਲਿਆਣ ਦਾਸ ਵੀ ਬੜਾ ਕੰਜੂਸ। ਤੁਸੀਂ ਜਾਣਦੇ ਹੋ ਕਿੰਨੀਆਂ ਘਟਨਾਵਾਂ ਵਾਪਰੀਆਂ ਗੁਰੂ ਸਾਹਿਬ ਦੇ ਪਿਤਾ, ਉਹ ਵੀ ਥੋੜੀ ਜਿਹੀ ਕੰਜੂਸੀ ਕਰਦੇ, ਕਿਉਂਕਿ ਪਟਵਾਰੀ ਹੋਵੇ ਤੇ ਫਿਰ ਕੰਜੂਸ ਨਾ ਹੋਵੇ ਦੋ ਚੀਜ਼ਾਂ ਮਿਲਦੀਆਂ ਨੇ। ਇਸ ਕਰਕੇ ਲੈ ਕੇ ਪਹਿਲੇ ਘੱਟ ਆਇਆ, ਉਹਨੂੰ ਪਤਾ ਸੀ ਵੀ ਦੌਲਤਾਂ ਫਿਰ ਮੰਗਦੀ, ਹਰ ਇੱਕ ਕੋਲ ਲੜਦੀ, ਜ਼ਿਆਦਾ ਲੈ ਕੇ ਜਾਂਦੀ, ਇਸ ਕਰਕੇ ਪਹਿਲੇ ਘੱਟ ਲੈ ਕੇ ਆਇਆ। ਪਰ ਅੱਜ ਦੌਲਤਾਂ ਨੂੰ ਕਿਸੇ ਹਾਲਤ ਵਿਚ ਵੇਖਿਆ, ਭਰੀ ਹੋਈ, ਜਿਵੇਂ ਕੋਈ ਸਮਰਾਟ ਬੈਠਾ ਹੁੰਦਾ, ਜਿਵੇਂ ਕੋਈ ਬਾਦਸ਼ਾਹ ਬੈਠਾ ਹੁੰਦਾ। ਮੈਂ ਤਾਂ ਕਲਿਆਣ ਦਾਸ ਬਾਬੇ ਨੂੰ ਕੀ ਪਤਾ ਸੀ ਕਿਹੜੀ ਦੁਨੀਆਂ ਵਿਚ, ਨਾ ਉਹਨੂੰ ਇਹ ਪਤਾ ਵੀ ਤੇਰੇ ਘਰ ਕੌਣ ਆ ਗਿਆ। ਉਹਨੇ ਆਵਾਜ਼ ਦਿੱਤੀ, ਦੌਲਤਾਂ ਆ ਵਧਾਈ ਲੈ, ਝੋਲੀ ਕਰ, ਝੋਲੀ ਕਰਕੇ ਧਨ ਪਵਾ ਲੈ ਵਿਚ। ਇੱਕ ਵਾਰੀ ਕਿਹਾ, ਨਹੀਂ ਬੋਲੀ, ਫਿਰ ਦੂਜੀ ਵਾਰੀ ਉੱਚੀ ਆਵਾਜ਼ ਵਿਚ ਕਿਹਾ, ਅੰਦਰੋਂ ਸੁਰਤੀ ਟੁੱਟੀ। ਬਾਹਰ ਵੇਖਿਆ ਬਾਬਾ ਕਲਿਆਣ ਦਾਸ ਕੋਈ ਧਨ ਦੇਣਾ ਚਾਹੁੰਦੇ ਨੇ, ਵਧਾਈ ਦੇਣੀ ਚਾਹੁੰਦੇ ਨੇ। ਉੱਥੇ ਇਤਿਹਾਸ ਨੇ ਸ਼ਬਦ ਕਹੇ ਨੇ, ਦੌਲਤਾਂ ਨੇ ਲਫ਼ਜ਼ ਕਹੇ ਸਨ, ਮੈਂ ਤਾਂ ਰਹਿਣ ਦੇ। ਉਹਨੇ ਕਿਹਾ ਝੋਲੀ ਕਰ, ਤੇ ਦੌਲਤਾਂ ਨੇ ਕਿਹਾ ਸੀ ਝੋਲੀ ਤਾਂ ਕਰਾਂ ਜੇ ਝੋਲੀ ਖਾਲੀ ਹੋਵੇ, ਉਹ ਤਾਂ ਭਰੀ ਹੋਈ ਹੈ ਪਹਿਲਾਂ, ਤੂੰ ਲੈਣਾ ਤੇ ਗੱਲ ਕਰ, ਇੱਥੇ ਹੁਣ ਕੁਝ ਨੀ ਚਾਹੀਦਾ। ਪਰ ਬਾਬਾ ਕਲਿਆਣ ਦਾਸ ਜੀ ਨੂੰ ਇਹ ਸ਼ਬਦ ਸਮਝ ਵਿਚ ਨਾ ਆਏ, ਕੀ ਕਹਿ ਰਹੇ, ਇਹ ਚੀਜ਼ਾਂ ਸਮਝ ਵਿਚ ਆਉਣ ਵਾਲੀਆਂ ਨਹੀਂ ਹੁੰਦੀਆਂ। ਸ਼ਾਇਦ ਉਹਨੇ ਕਿਹਾ ਹੋਵੇ ਰਾਤ ਦੀ ਨੀਂਦਰਾ ਸੀ ਇਹਨੂੰ, ਜਾਂ ਇਹਨੂੰ ਸਮਝ ਨਹੀਂ ਆਈ ਕਿਹੜੀ ਗੱਲ ਕਰ ਰਹੀ ਹੈ, ਪਤਾ ਨਹੀਂ ਲੱਗ ਰਿਹਾ। ਇਤਿਹਾਸ ਨੇ ਇਹ ਲਫ਼ਜ਼ ਲਿਖੇ ਨੇ, ਦੌਲਤਾਂ ਨੇ ਸ਼ਬਦ ਕਹੇ ਸਨ, ਮੈਂ ਤਾਂ ਰਹਿਣ ਦੇ, ਮੈਂ ਤਾਂ ਰੱਜ ਗਈ। ਇਹ ਜਨਮ ਸਾਖੀ ਵਾਲੇ ਦੇ ਲਫ਼ਜ਼ ਨੇ, ਉਹਦਾ ਜੀਵਨ ਭਰਿਆ ਗਿਆ ਦੀਦਾਰ ਕਰਕੇ। ਇਸ ਕਰਕੇ ਉਥੇ ਸੰਸਾਰ ਦੇ ਵਿਚ ਸਤਿਗੁਰੂ ਕਹਿੰਦੇ ਜੰਮਿਆ ਤੇ ਮੂਆ, ਪਹਿਲੀ ਤੁਕ ਦੇ ਵਿਚ ਹਜ਼ੂਰ ਕਿਰਪਾ ਕਰ ਰਹੇ ਨੇ। ਸੋ ਅੱਗੇ ਇਹ ਸਾਰੇ ਹਉਮੈ ਦੇ ਸਰੂਪ ਇਹਨਾਂ ਸਲੋਕਾਂ ਦੇ ਵਿਚ ਚੱਲਣਗੇ। ਦੋ ਤਿੰਨ ਦਿਨ ਦੇ ਵਿਚ ਯਤਨ ਕਰਾਂਗੇ ਇਹਨਾਂ ਸਲੋਕਾਂ ਦੀ। ਸਤਿਗੁਰੂ ਕਿਰਪਾ ਕਰਨ। ਸੋ ਅੱਜ ਸਮੇਂ ਦੀ ਸਮਾਪਤੀ ਹੈ। ਇਹਨੀਆਂ ਬੇਨਤੀਆਂ ਆਪ ਸੰਗਤਾਂ ਨੂੰ ਪ੍ਰਵਾਨ ਕਰ ਲੈਣੀਆਂ। ਸਾਰੀਆਂ ਸੰਗਤਾਂ ਜੋ ਬੜੇ ਲੰਮੇ ਸਮੇਂ ਤੋਂ ਬੜੇ ਪਿਆਰ ਨਾਲ ਹਰ ਰੋਜ਼ ਵੱਧ ਤੋਂ ਵੱਧ ਗਿਣਤੀ ਵਿਚ ਗੁਰੂ ਚਰਨਾਂ ਵਿਚ ਪਹੁੰਚ ਰਹੇ ਹੋ, ਸਾਰਿਆਂ ਦਾ ਬਹੁਤ ਧੰਨਵਾਦ। ਇਹਦੇ ਨਾਲ ਕੱਲ ਭਾਈ ਸਾਹਿਬ ਨੇ ਕੋਈ ਗੱਲ ਇਸ ਤਰ੍ਹਾਂ ਦੀ ਕਹੀ ਹੈ ਜਾਣ ਬਾਰੇ, ਕਥਾ ਬਾਰੇ। ਵੈਸੇ ਮੈਂ ਕਹਿਣਾ ਨਹੀਂ ਸੀ ਚਾਹੁੰਦਾ, ਪਰ ਉਹਨਾਂ ਨੇ ਗੱਲ ਕਹਿ ਦਿੱਤੀ ਸਮੇਂ ਬਾਰੇ। ਭਾਵੇਂ ਲੰਬਾ ਹੈ ਇਹ ਵੇਲਾ, ਪਰ ਇੱਕ ਮਹੀਨੇ ਵਾਸਤੇ ਦਾਸ ਇੱਥੇ ਰਹੇਗਾ। ਸੋ ਆਪ ਸੰਗਤਾਂ ਨੇ ਕਿਰਪਾ ਕਰਨੀ, ਇਸ ਸਮੇਂ ਵਿਚ ਜ਼ਰੂਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ, ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।